ਸਲੋਕ ਮਹੱਲਾ ਦੂਜਾ ਸਾਵਣ ਆਇਆ ਹੇ ਸਖੀ।
ਹੇ ਸਖੀ, ਸਾਵਣ ਦਾ ਮਹੀਨਾ ਦੂਜੇ ਪਾਤਸ਼ਾਹ ਫਰਮਾਉਂਦੇ ਹਨ ਸ੍ਰੀ ਖਡੂਰ ਸਾਹਿਬ ਵਿਚ ਬੈਠੇ ਹੋਏ ਹੇ ਮਹਾਤਮਾ ਰੂਪ ਸਖੀਓ, ਸਾਵਣ ਦਾ ਮਹੀਨਾ ਆਇਆ ਹੈ। ਸਾਵਣ ਦਾ ਮਹੀਨਾ ਕਿਹੜਾ? ਮਨੁੱਖਾ ਜਨਮ ਹੈ, ਪਰਮੇਸ਼ੁਰ ਦੀ ਪ੍ਰਾਪਤੀ ਦਾ, ਗੁਰਾਂ ਦੇ ਉਪਦੇਸ਼ ਰੂਪੀ ਵਰਖਾ ਹੋਣ ਦਾ ਇਹ ਸਾਉਣ ਦਾ ਮਹੀਨਾ ਆ ਕੇ ਪ੍ਰਾਪਤ ਹੋਇਆ ਹੈ।
ਸੰਤੈ ਚਿੱਤ ਕਰੇ,
ਸਾਉਣ ਦੇ ਮਹੀਨੇ ਵਿਚ ਆਪਣੇ ਪਤੀ ਦੀ ਸੇਵਾ ਵਿਚ ਚਿੱਤ ਕਰਨਾ ਚਾਹੀਦਾ ਹੈ। ਇਸੇ ਪ੍ਰਕਾਰ ਕੰਤ ਪਰਮੇਸ਼ੁਰ ਵਿਚ ਇਹ ਸੰਤ ਭਗਤ ਜੀ ਨੂੰ ਆਪਣਾ ਚਿੱਤ ਲਾਉਣਾ ਕਰੋ।
ਨਾਨਕ ਝੂਰ ਮਰਹਿ ਦੋਹਾਗਣੀ।
ਸਤਿਗੁਰੂ ਜੀ ਕਹਿੰਦੇ ਜਿਹੜੀਆਂ ਛੁੱਟੜੀ ਇਸਤਰੀਆਂ ਹੋਈਆਂ ਪਤੀ ਨੇ ਔਗਣਾਂ ਵਾਲੀਆਂ ਜਾਣ ਕੇ ਛੱਡ ਦਿੱਤੀਆਂ, ਉਹ ਝੋਰਿਆਂ ਚ ਮਰ ਚੁਰ ਚੁਰ ਕੇ ਮਰਦੀਆਂ ਹਨ।
ਜਿਨ ਅਵਰੀ ਲਾਗਾ ਨੇ,
ਦੋਹਾਗਣੀਆਂ ਕੌਣ ਹੈ ਜਿਨ੍ਹਾਂ ਦਾ ਹੋਰਨਾਂ ਪੁਰਖਾਂ ਨਾਲ ਪ੍ਰੇਮ ਲੱਗਾ ਹੋਇਆ ਹੈ। ਇਸੇ ਪ੍ਰਕਾਰ
ਸਾਵਣ ਆਏ, ਨਾਨਕ ਝੂਰ ਮਰਹਿ ਦੋਹਾਗਣੀ।
ਸਤਿਗੁਰੂ ਜੀ ਕਹਿੰਦੇ ਛੁੱਟੜੀ ਇਸਤਰੀਆਂ ਦੀ ਨੇ, ਜਿਨ੍ਹਾਂ ਗੁਰਾਂ ਦਾ ਉਪਦੇਸ਼ ਲੈ ਕੇ ਕਮਾਇਆ ਨੀ, ਉਹ ਛੁੱਟੜ ਇਸਤਰੀਆਂ ਦੀ ਨੇ, ਇਹਨਾਂ ਲਿਵ ਨੀ ਲੱਗੀ ਪਰਮੇਸ਼ੁਰ ਦੇ ਨਾਲ, ਉਹ ਛੁੱਟੜ ਇਸਤਰੀਆਂ ਦੀ ਨਿਆਈ ਝੁਰ ਝੁਰ ਕੇ ਮਰਦੇ ਹਨ।
ਜਿਨ ਅਵਰੀ ਲਾਗਾ ਨੇ,
ਜਿਨ੍ਹਾਂ ਦਾ ਹੋਰ ਦੇਵੀ ਦੇਵਤਿਆਂ ਦੀ ਉਪਾਸ਼ਨਾ ਚ ਨਿਉ ਲੱਗਾ, ਦੇਵੀ ਦੇਵਾ ਪੂਜੀਏ ਭਾਈ ਕਿਆ ਮੰਗੋ ਕਿਆ ਦੇ। ਹਜ਼ੂਰ ਨੇ ਕਿਹਾ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਕਰੇ ਨੀ ਆਨਿਓ। ਹੇ ਪਰਮੇਸ਼ੁਰ ਜਿਉਂਦੇ ਆਪਦੇ ਚਰਨ ਪਕੜੇ, ਕਿਸੇ ਨੂੰ ਅੱਖ ਦੇ ਥੱਲੇ ਨੀ ਅਸੀਂ ਲਿਆਂਦਾ। ਰਾਮ ਰਹੀਮ ਪੁਰਾਣ ਕੁਰਾਨ ਏਕ ਕਹੇ ਮਤ ਏਕ ਨ ਮਾਨਿਓ। ਅਨੇਕਾਂ ਕੋਈ ਰਾਮ ਚੰਦਰ ਦੀ ਉਪਾਸ਼ਨਾ ਕਰਦਾ, ਕੋਈ ਰਹੀਮ ਰਸੂਲ ਦਾ ਉਪਾਸ਼ਕ ਬਣਿਆ ਹੋਇਆ ਹੈ। ਅਨੇਕਾਂ ਮਤ ਕਹੀਦੇ ਸੀ, ਕਿਸੇ ਨੂੰ ਨੀ ਮੰਨਿਆ। ਸਿਮਰ ਸਾਤਰ ਵੇਦ ਸਵੈ, ਸਿਮਰਤੀਆਂ ਸ਼ਾਸਤਰ ਬਹੁਤ ਸਾਰੇ ਵੇਦ, ਬਹੁਤ ਭੇਦ ਕਹਿ, ਬਹੁਤ ਭੇਦ ਦੇ ਨਾਨਾ ਉਪਾਸ਼ਨਾ, ਨਾਨਾ ਪ੍ਰਕਾਰ ਦੇ ਕਰਮ ਕਾਂਡ, ਨਾਨਾ ਪ੍ਰਕਾਰ ਦੇ ਕਥਨ ਕਰਦੇ ਆ ਵਾਕਾਂ ਨੂੰ, ਅਸੀਂ ਇੱਕ ਨੂੰ ਨੀ ਮੰਨਿਆ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਿਹੋ ਸਭ ਤੋਂ ਇਹ ਬਖਾਨਿਓ। ਹੇ ਸਿਰੋਮਣੀ ਸ੍ਰੀ ਸਾਹਿਬ ਨੂੰ ਹੱਥ ਨੀ ਪਕੜਨ ਵਾਲੇ ਪਰਮੇਸ਼ਵਰ, ਅਸੀਂ ਨੀ ਕਿਹਾ ਵਾਕ, ਜੋ ਕਹੇ ਤੁਸੀਂ ਵਾਕ ਕਹੇ ਹੈ, ਤੁਹਾਡਾ ਜਿਹੜਾ ਉਚਾਰਨ ਹੈ ਆਪ ਜੀ ਨੀ ਕਿਹਾ, ਸਾਥੋਂ ਤਾਂ ਮੈਂ ਕਿਹਾ ਕਹਿਣ ਜਾਂ ਤੁਝੇ ਕਹਾਇਆ। ਇਸ ਪ੍ਰਕਾਰ ਪਰਮੇਸ਼ਵਰ ਚਿੱਤ ਰੱਖਣਾ ਹੈ, ਔਰ ਦੇਵੀ ਦੇਵਤਿਆਂ ਚ ਨੀ ਨਿਉ ਲਾਉਣਾ। ਉਹ ਛੁੱਟੜ ਹੋ ਕੇ ਇਸਤਰੀਆਂ ਦੀ ਨਿਆਈ ਮਰ ਰਹੇ ਹੈ ਝੁਰ ਝੁਰ ਕੇ, ਜਿਨ੍ਹਾਂ ਦਾ ਹੋਰ ਦੇਵੀ ਦੇਵਤਿਆਂ ਦੀ ਉਪਾਸ਼ਨਾ ਚ ਪ੍ਰੇਮ ਲੱਗਾ ਹੋਇਆ।
ਮਹੱਲਾ ਦੂਜਾ ਸਾਵਣ ਆਇਆ ਹੇ ਸਖੀ।
ਹੇ ਸਖੀ, ਸਾਉਣ ਦਾ ਮਹੀਨਾ ਆ ਕੇ ਪ੍ਰਾਪਤ ਹੋਇਆ ਹੈ। ਇਹ ਮਨੁੱਖਾ ਜਨਮ ਜਿਹੜਾ ਸਾਉਣ ਦਾ ਮਹੀਨਾ ਆਪਾਂ ਨੂੰ ਪ੍ਰਾਪਤ ਹੋਇਆ ਹੈ। ਮਹਾਤਮਾ ਸਖੀਓ,
ਜਲ ਹਰ ਬਰਸਨਹਾ,
ਇਹਦੇ ਵਿੱਚ ਜਲ ਹਰ ਨਾਮ, ਜਲ ਨੂੰ ਹਰੇ ਜਿਹੜਾ ਛੱਡੇ ਧਾਰਾਂ, ਉਹ ਕੌਣ? ਬੱਦਲ, ਬੱਦਲ ਵਰਖਾ ਕਰਨ ਵਾਲਾ ਹੈ, ਬੱਦਲ ਵਰਖਾ ਕਰਦਾ ਹੈ।
ਨਾਨਕ ਸੁਖ
ਹਰੇਕ ਪ੍ਰਕਾਰ, ਜਲ ਬਰਸਣ ਵਾਲਾ ਬਰਸਦਾ ਹੈ, ਜਲ ਵੀ ਪਾਣੀ ਦਾ ਨਾ, ਹਰ ਵੀ ਪਾਣੀ ਦਾ, ਪਾਣੀ ਪਾਣੀ ਬਰਸਣ ਵਾਲਾ ਹੈ, ਪਾਣੀ ਨੂੰ ਹਰ ਤਿਆਗਣ ਵਾਲਾ, ਧਾਰਾ ਦਾਰਾ ਬੱਦਲ ਵਰਖਾ ਕਰਦਾ। ਇਸ ਤਰ੍ਹਾਂ ਜਲ ਹਰ ਬੱਦਲ ਦੀ ਨੀ ਆਈ, ਸਤਿਗੁਰੂ ਮਹਾਰਾਜ ਸਾਹਿਬ ਉਪਦੇਸ਼ ਰੂਪੀ ਵਰਖਾ ਕਰਨ ਵਾਲੇ ਹਨ।
ਨਾਨਕ ਸੁਖ ਸਵਨ ਸੁਹਾਗਣ,
ਸਤਿਗੁਰੂ ਜੀ ਕਹਿੰਦੇ ਉਹ ਸੁਖ ਦੇ ਸਹਿਤ ਨਿਰਵਲ ਨਿਰਵਿਕਲਪ ਸਮਾਧੀ ਵਿਚ ਸੁਹਾਗ ਵੰਤੀਆਂ ਮਹਾਤਮਾ ਤੱਤ ਵੇ ਸਭਨ ਬਰਾਜਦੇ ਹਨ।
ਜਿਨ ਸਹਿ ਨਾਲ ਪਿਆਰ,
ਜਿਨ੍ਹਾਂ ਦਾ ਸਹਿਪਤੀ ਪਰਮੇਸ਼ਵਰ ਨਾਲ ਪਿਆਰ ਹੈ।
ਪੌੜੀ ਆਪੇ ਛਿੰਜ ਪਵਾਏ,
ਆਪ ਹੀ ਜਿਵੇਂ ਗੁਰੂ ਛੇਵੇਂ ਮਹਾਰਾਜ ਸਾਹਿਬ ਪਹਿਲੇ ਦੂਜੇ ਪਾਤਸ਼ਾਹ ਜੀ ਪਹਿਲਵਾਨਾਂ ਦੀ ਕੁਸ਼ਤੀ ਕਰਾ ਕੇ ਵੇਖਿਆ ਕਰਦੇ, ਜਦੋਂ ਹਵਾਉਂ ਬਾਦਸ਼ਾਹ ਆਇਆ ਉਦੋਂ ਬੱਚਿਆਂ ਦੀ ਕੁਸ਼ਤੀ ਕਰਾ ਕੇ ਵੇਖਦੇ ਸੀ, ਉਹਦੇ ਵੱਲ ਝਾਕੇ ਹੀ ਨੀ। ਉਹਨ ਤਲਵਾਰ ਦੇ ਕਬਜ਼ੇ ਲਈ ਜਦੋਂ ਹੱਥ ਰੱਖਿਆ, ਉਦੋਂ ਕਬਜ਼ੇ ਨਾਲ ਹੀ ਹੱਥ ਜੁੜ ਪਿਆ, ਹੱਸ ਪਏ ਮਹਾਰਾਜ, ਕਹਿਣ ਲੱਗੇ ਜਿੱਥੇ ਤਲਵਾਰ ਚੱਕਣੀ ਸੀ ਉੱਥੇ ਸ਼ੇਰ ਸਾਹ ਸਲੀਮ ਸਾਹ ਤੋਂ ਤਾਂ ਡਰਦਾ ਭੱਜਿਆ, ਕਹਿਰ ਹੋ ਕੇ ਇੱਥੇ ਗੁਰੂ ਘਰ ਤੇ ਤਲਵਾਰ ਚੱਕਦਾ, ਹੁਣ ਕਬਜ਼ੇ ਨਾਲ ਉਹ ਤੇਰਾ ਹੱਥ ਨੀ ਖੁੱਲਦਾ। ਫਿਰ ਗੁਰੂ ਸਾਹਿਬ ਦੇ ਅੱਗੇ ਸਜਦਾ ਕੀਤਾ, ਝੁਕਿਆ, ਫਿਰ ਕਬਜ਼ੇ ਚੋਂ ਹੱਥ ਖੁੱਲਿਆ। ਮਹਾਰਾਜ ਕਹਿੰਦੇ ਜੇ ਗੁਰੂ ਘਰ ਤੇ ਤਲਵਾਰ ਦੇ ਹੱਥ ਨਾਲ ਨਾ ਰੱਖਦਾ, ਤੈਨੂੰ ਹੁਣੇ ਮੁੜ ਕੇ ਦਿੱਲੀ ਦੀ ਬਾਦਸ਼ਾਹੀ ਦੇ ਦੇਣੀ ਸੀ। ਤੂੰ ਪੁੱਛਣਾ ਤੈਂ ਕੋਈ ਕੁਨਿਆ ਕੀਤਾ ਤਾਂ ਤੇਰੀ ਬਾਦਸ਼ਾਹੀ ਖੁਸ਼ੀ ਹੈ, ਜਾਂ ਹੁਣ ਤੈਨੂੰ 12 ਸਾਲ ਲੱਗ ਜਾਣਗੇ ਤੇ ਫੌਜ ਇਕੱਠੀ ਕਰ ਲਾ, ਫੇਰ ਤੈਨੂੰ ਬਾਦਸ਼ਾਹੀ ਦੁਆਰਾ ਮਿਲਜੂ। ਇਹ ਹਮਾਉਂ ਦੇ ਨਾਲ ਹੋਈ ਸੀ। ਇਸ ਪ੍ਰਕਾਰ ਸਾਧ ਸੰਗਤ ਜੀ
ਆਪੇ
ਉਸ ਵੇਲੇ ਛਿੰਝ ਪਵਾਈ ਬੈਠੇ ਸੀ ਮਹਾਰਾਜ ਸਾਹਿਬ। ਪਹਿਲਵਾਨਾਂ ਦੀ ਕੁਸ਼ਤੀ ਕਰਾਉਂਦੇ ਸਨ ਬੱਚਿਆਂ ਦੀ,
ਮੱਲਾ ਅਖਾੜਾ ਰਚਿਆ
ਮਹਾਰਾਜ ਸਾਹਿਬ ਨੂੰ ਸੰਸਾਰ ਰੂਪੀ ਇਹ ਛਿੰਝ ਪਹਿਲਵਾਨਾਂ ਦੀ ਕੁਸ਼ਤੀ ਦਾ ਥਾਂ ਬਣਾਇਆ ਹੈ। ਮੱਲ ਪਹਿਲਵਾਨ ਕੌਣ ਹੈ? ਗੁਰਮੁਖ ਤੇ ਮਨਮੁਖ। ਇਹਨਾਂ ਦਾ ਅਖਾੜਾ ਇਹ ਸੰਸਾਰ ਕੁਸ਼ਤੀ ਵਾਲਾ ਥਾਂ ਰਚਿਆ ਬਣਾਇਆ ਹੈ। ਆਸਤਿਕ ਨਾਸਤਿਕ ਵਿਵੇਕ ਤੇ ਮੋਹ ਇਸ ਪ੍ਰਕਾਰ ਦੀ ਇਹ ਛਿੰਝ ਕੁਸ਼ਤੀ ਪੁਆਈ ਹੈ ਮਹਾਰਾਜ ਸਾਹਿਬ ਜੀ ਨੇ ਸੰਸਾਰ ਦੀ ਰਚਨਾ ਰੂਪ।
ਲੱਥੇ ਭੜਥੂ ਪਾਏ
ਅਤੇ ਲੱਥੇ ਉੱਤਰ ਪਏ ਮਨਮੁਖ, ਉਹਦਾ ਅਗਿਆਨ ਕਰਕੇ ਭੜਥੂ ਰੌਲਾ ਪਾ ਰਹੇ, ਡਣ ਰੌਲਾ ਪਾ ਰਹੇ ਹਨ ਉੱਤਰ ਕੇ ਸੰਸਾਰ ਦੇ ਵਿੱਚ। ਹਰ ਵਕਤ ਅਗਿਆਨ ਦੇ ਵਿੱਚ ਹੀ ਰੌਲਾ ਪਾਈ ਜਾਂਦੇ ਹਨ।
ਮਨਮੁਖ ਮੱਚਿਆ
ਮਨਮੁਖ ਤਦਾਕਾਰ ਹੋ
ਲੱਥੇ ਭੜਥੂ ਪਾਏ ਗੁਰਮੁਖ ਮੱਚਿਆ
ਅਤੇ ਲੱਥੇ ਭੜਥੂ ਪਾਏ, ਭੜਥੂ ਪਾ ਕੇ ਮਨਮੁਖ ਥੱਲੇ ਉੱਤਰ ਪਏ ਸੰਸਾਰ ਵਿੱਚ। ਅਗਿਆਨ ਜਨ ਪਦਾਰਥਾਂ ਦੀ ਇੱਛਾ ਦੇ ਰੌਲਾ ਰੂਪ ਭੜਥੂ ਪਾ ਰਹੇ, ਰੌਲਾ ਪਾ ਰਹੇ ਹਨ। ਤੇ ਗੁਰਮੁਖ ਜਿਹੜੇ ਆ ਕਥਾ ਕੀਰਤਨ ਰੂਪੀ ਇਹ ਭੜਥੂ ਰੌਲਾ ਪਾ ਰਹੇ ਹੈ। ਕਿਉਂ? ਗੁਰਮੁਖਾਂ ਨੂੰ ਮਨ ਮੱਚਿਆ, ਤਦਾਕਾਰ ਹੋ ਰਿਹਾ ਪਰਮੇਸ਼ਵਰ ਵਿੱਚ।
ਮਨਮੁਖ ਮਾਰੇ ਪਛਾੜ
ਜਿਹੜੇ ਮਨਮੁਖ ਲੋਕ ਆ ਉਹਨਾਂ ਨੂੰ ਪੜਕਾ ਕੇ ਅਗਿਆਨ ਨੂੰ ਮਾਰਿਆ ਹੈ, ਕਾਮ ਕ੍ਰੋਧ ਨੂੰ ਪੜਕਾ ਪੜਕਾ ਕੇ ਮਾਰ ਦਿੱਤਾ ਹੈ।
ਮੂਰਖ ਕੱਚਿਆ
ਮੂਰਖ ਸੁਭਾਅ ਵਾਲੇ ਕੱਚੇ ਵਿਸ਼ਿਆਂ ਜਿਹਨਾਂ ਦਾ ਚਿੱਤ ਲੱਗਾ ਹੋਇਆ ਹੈ।
ਆਪ ਭਿੜੇ ਮਾਰੇ
ਆਪ ਹੀ ਸੱਚੇ ਪਾਤਸ਼ਾਹ ਜੀ। ਇਹ ਦੇਵਤਿਆਂ ਤੇ ਦੈਂਤਾਂ ਦਾ ਭੇਡ ਜਿਵੇਂ ਹੁੰਦਾ ਹੈ, ਇਸੇ ਪ੍ਰਕਾਰ ਆਸਰੀ ਸੰਪਦਾ ਤੇ ਦੇਵੀ ਸੰਪਦਾ ਦੇ ਭੇਡ ਨੂੰ ਆਪ ਹੀ ਪਾਉਣ ਵਾਲਾ ਹੈ, ਆਪ ਹੀ ਇਹਨਾਂ ਦੀ ਰਚਨਾ ਨੂੰ ਰਚਿਆ ਹੈ।
ਆਪ ਕਾਰਜ ਰਚਿਆ
ਆਪ ਹੀ ਜਗਤ ਦੇ ਕਾਰਜ ਨੂੰ ਰਚਨਾ ਕੀਤਾ ਹੈ। ਆਪ ਭਿੜਾ
ਆਪ ਭਿੜਾ ਮਾਰੇ
ਆਪ ਹੀ ਗੁਰਮੁਖ ਜਿਹੜੇ ਹਨ ਉਹ ਗਿਆਨ ਦੇ ਨਾਲ ਭਿੜਦੇ ਹੈ, ਆਪ ਹੀ ਹੰਕਾਰ ਨੂੰ ਮਾਰ ਲੈਂਦੇ ਹਨ।
ਆਪ ਕਾਰਜ ਰਚਿਆ
ਆਪ ਹੀ ਇਹ ਗੁਰਮੁਖਾਂ ਦੀ ਜਿੱਤ ਦਾ ਕਾਰਜ ਮਹਾਰਾ ਰਚਨਾ ਕੀਤਾ ਹੈ। ਆਪ ਹੀ ਭਿੜਦੇ ਅਗਿਆਨੀ ਉਹਨਾਂ ਨੂੰ ਅਗਿਆਨ ਮਾਰਦਾ ਹੈ। ਇਸ ਪ੍ਰਕਾਰ ਕਾਰਜ ਰਚਨਾ ਕੀਤਾ ਸੰਸਾਰ ਦਾ।
ਸਭਨਾ ਖਸਮ ਏਕ ਹੈ
ਸਾਰਿਆਂ ਦਾ ਮਾਲਕ ਤਾਂ ਇੱਕੋ ਅਕਾਲ ਪੁਰਖ ਉਦਾਇਤ ਰੂਪ ਹੀ ਹੈ।
ਗੁਰਮੁਖ ਜਾਣੀਏ
ਇਸ ਤਰ੍ਹਾਂ ਗੁਰਮੁਖਾਂ ਦੀ ਸੰਗਤ ਕਰਕੇ ਉਸ ਪਰਮਾਰਥ ਨੂੰ ਜਾਣਨਾ ਕਰੀਏ ਗੁਰਾਂ ਦੁਆਰਾ।
ਹੁਕਮੀ ਲਿਖੈ ਸਿਰ ਲੇਖ
ਪਰਮੇਸ਼ਵਰ ਹੁਕਮ ਦੁਆਰਾ ਸਾਰਿਆਂ ਦੇ ਸਿਰ ਦੇ ਉੱਤੇ ਜਿਹੇ ਜਿਹੇ ਜੀਆਂ ਦੇ ਕਰਮ ਕੀਤੇ ਹੋਏ ਹੈ ਉਹ ਹੁਕਮੀ ਪਰਮੇਸ਼ਵਰ ਲੇਖ ਲਿਖਦਾ ਹੈ।
ਬਿਨ ਕਲਮ ਮਸਵਾਣੀ
ਉਹਨੂੰ ਕਲਮ ਦੀ ਲੋੜ ਨਹੀਂ ਪੈਂਦੀ, ਮਸਵਾਣੀ ਸ਼ਾਹੀ ਵਾਲੀ ਦੁਆਤ ਦੀ ਲੋੜ ਨਹੀਂ ਪੈਂਦੀ। ਬਿਨਾਂ ਕਲਮ ਤੋਂ ਤੇ ਬਿਨਾਂ ਮਸਵਾਣੀ ਸ਼ਾਹੀ ਵਾਲੀ ਦੁਆਤ ਤੋਂ ਬਗੈਰ ਹੀ ਸਾਰੇ ਹੁਕਮ ਦੁਆਰਾ ਕਰੀ ਲੋ ਕਲਮ ਲਿਖਿਓ ਲੇਖ ਮਾਥੇ ਸਵੇ ਜੀਰ ਕੀਨੇ ਬਲੀ ਕਾਲ ਹਾਥੇ। ਇਉਂ ਹੁਕਮ ਦੁਆਰਾ ਸਾਰਿਆਂ ਦੇ ਜਦੋਂ ਹੁਕਮ ਕਰਦਾ ਸੁਤੇ ਸਾਰਿਆਂ ਦੇ ਅੰਤਕਰਨ ਰੂਪੀ ਕਾਗਜ਼ ਤੇ ਲੇਖ ਪੈ ਜਾਂਦੇ ਹੈ। ਸ਼ਾਹੀ ਤੇ ਦੁਆਇਤ ਦੀ ਲੋੜ ਨਹੀਂ ਉਸ ਨੂੰ ਪੈਂਦੀ।
ਸਤ ਸੰਗਤ ਮੇਲਾਪ
ਜਿਹੜਾ ਸਤਸੰਗਤ ਦੇ ਨਾਲ ਮਿਲਾਪ ਕਰਦਾ ਹੈ
ਜਿੱਥੇ ਹਰ ਗੁਣ ਸਦਾ ਵਿਖਾਣੀ।
ਸਤਸੰਗਤ ਕਿਹੜੀ ਹੈ? ਜਿੱਥੇ ਹਰੀ ਦੇ ਗੁਣ ਸਦਾ ਕਥਨ ਕੀਤੇ ਜਾਂਦੇ ਹੈ ਉਸ ਨਾਲ ਮਿਲਾਪ ਜਿਹਨਾਂ ਦਾ ਹੁੰਦਾ ਉਹਨਾਂ ਦਾ ਪਰਮੇਸ਼ਵਰ ਨਾਲ ਮਿਲਾਪ ਹੋ ਜਾਂਦਾ।
ਨਾਨਕ ਸੱਚਾ ਸ਼ਬਦ ਸਲਾਹ
ਸਤਿਗੁਰੂ ਸਾਹਿਬ ਜੀ ਕਹਿੰਦੇ ਸੱਚਾ ਉਹ ਪਰਮੇਸ਼ਵਰ ਹੈ, ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਉਸਦੀ ਸਿਫਤ ਕਰੋ।
ਸੱਚ ਪਛਾਣੀਏ
ਇਸ ਪ੍ਰਕਾਰ ਸੱਚ ਸਰੂਪ ਦੀ ਪਛਾਣ ਹੁੰਦੀ ਹੈ। ਇਹ ਭਾਈ
ਸਲੋਕ ਮਹੱਲਾ ਤੀਜਾ ਉਨਵ ਉਨਵ ਆਇਆ
ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਹਨ।
ਉਨਵ ਉਨਵ ਆਇਆ
ਹੇ ਭਾਈ ਜਿਸ ਵਕਤ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਅੰਗਦ ਸਾਹਿਬ ਨੂੰ ਯੋਗੀ ਵੀ ਕਹਿ ਕੇ ਕਿ ਖੈਰ ਤੁਹਾਨੂੰ ਪਤਾ ਹੈ ਨਾ ਸ੍ਰੀ ਗੁਰੂ ਅੰਗਦ ਸਾਹਿਬ ਜੀ ਗ੍ਰਿਸ਼ਤੀ ਹੈ, ਪਰਿਵਾਰ ਸਮੇਤ ਹੈ, ਤੁਸੀਂ ਤਾਂ ਮੈਨੂੰ ਪਤਾ ਮੇਰੇ ਚੇਲੇ ਹੋ ਮੈਨੂੰ ਹੀ ਮੰਨਦੇ ਹੋ, ਪਰ ਹੋਰ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਗੁਰੂ ਸਾਹਿਬ ਨੂੰ ਮੰਨਦੀਆਂ ਇਹ ਵਰਖਾ ਤੁਹਾਨੂੰ ਪਤਾ ਤਾਂ ਹੀ ਨਹੀਂ ਪੈਂਦੀ ਗ੍ਰਿਸ਼ਤੀ ਹੋ ਕੇ ਪੂਜਾ ਕਰਾਉਂਦੇ ਆ। ਇਹ ਮਹਾਰਾਜ ਸਾਹਿਬ ਉਹਨਾਂ ਨੂੰ ਫਿਰ ਕਿਹਾ ਹਾਂ ਬਾਬਾ ਜੀ ਠੀਕ ਹੈ ਗੱਲ। ਕਹਿੰਦੇ ਵਰਖਾ ਤਾਂ ਪਊ ਜੇ ਗੁਰੂ ਅੰਗਦ ਸਾਹਿਬ ਨੂੰ ਈਰਖਾ ਕਰਦਾ ਸੀ, ਸਤਿਗੁਰਾਂ ਦਾ ਪ੍ਰਤਾਪ ਨਹੀਂ ਸੀ ਉਹ ਸਹਾਰ ਦਾ ਯੋਗੀ, ਤੇ ਜੇ ਮਹਾਰਾਜ ਸਾਨੂੰ ਇੱਥੋਂ ਕਢਾ ਦਿਓ। ਕਹਿਣ ਲੱਗੇ ਵਰਖਾ ਫਿਰ ਮੰਤਰ ਜੰਤਰ ਕਰਕੇ ਮੈਂ ਪਾਵਾਂਗਾ। ਆ ਕੇ ਜੱਟਾਂ ਨੇ ਕਿਹਾ ਮਹਾਰਾਜ ਵਰਖਾ ਨਹੀਂ ਪੈਂਦੀ, ਆਪ ਖਡੂਰ ਸਾਹਿਬ ਤੋਂ ਚਲੋ। ਮਹਾਰਾਜ ਕਹਿੰਦੇ ਵੀ ਪਰ ਪੈ ਗਈ ਸੀ। ਕਹਿੰਦੇ ਜੀ ਬਾਹਲੀਆਂ ਗੱਲਾਂ ਅਸੀਂ ਜਾਣਦੇ ਨਹੀਂ, ਸਾਡੇ ਜੋਗੀ ਗੁਰੂ ਨੇ ਉਹ ਦੱਸਿਆ ਵੀ ਮੀਂਹ ਤਾਂ ਨਹੀਂ ਪੈਂਦਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਪਰਿਵਾਰ ਵਾਲੇ ਹੈ ਤੇ ਪਰਿਵਾਰ ਚ ਰਹਿੰਦੇ ਆ, ਇਸ ਕਰਕੇ ਤੁਸੀਂ ਤਾਂ ਭਾਵੇਂ ਨਹੀਂ ਮੰਨਦੇ ਪਰ ਹੋਰ ਸੰਗਤਾਂ ਆ ਕੇ ਹਜ਼ਾਰਾਂ ਲੱਖਾਂ ਗੁਰੂ ਸਾਹਿਬ ਦੇ ਚਰਨੀ ਪੈਂਦੀਆਂ। ਇਹ ਸੁਣ ਕਰਕੇ ਮਹਾਰਾਜ ਕਹਿੰਦੇ ਚੰਗਾ ਭਾਈ, ਜੇ ਮੀਂਹ ਸਾਡੇ ਗਿਆਂ ਤੋਂ ਪੈ ਜੇ ਤਾਂ ਅਸੀਂ ਜਾ ਰਹਿੰਦੇ ਹਾਂ। ਸਤਿਗੁਰੂ ਜੀ ਨੇ ਕੋਈ ਕਿਸੇ ਪ੍ਰਕਾਰ ਦੀ ਨਾਰਾਜ਼ਗੀ ਨਹੀਂ ਕੀਤੀ। ਉਸ ਵਕਤ ਗੁਰੂ ਮਹਾਰਾਜ ਸਾਹਿਬ ਜੀ ਉੱਠ ਕੇ ਖਾਨਪੁਰ ਦੀ ਝਿੜੀ ਸੀ ਜਿਹੜੀ, ਜਿੱਥੇ ਮਹਾਰਾਜ ਸਾਹਿਬ ਦਾ ਅਸਥਾਨ ਛਾਪਰੀ ਸਾਹਿਬ ਗੁਰਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦਾ ਭਾਈ ਹੇਮਾ ਸਿੱਖ ਰਹਿੰਦਾ ਸੀ, ਉਸ ਥਾਂ ਝਿੜੀ ਵਿੱਚ ਗੁਰੂ ਸਾਹਿਬ ਜੀ ਜਾ ਬੈਠੇ। ਉੱਥੇ ਹੀ ਜੰਗਲਾਂ ਚ ਮੰਗਲ ਲਾ ਤੇ ਸੱਚੇ ਪਾਤਸ਼ਾਹ ਨੇ ਕੀਰਤਨ ਹੁੰਦੇ ਆ, ਦੀਵਾਨ ਸਜਦੇ ਆ। ਭਾਈ ਬੁੱਢਾ ਸਾਹਿਬ ਨੂੰ ਨਾਰਾਜ਼ਗੀ ਆਈ ਸੀ ਪਰ ਸਤਿਗੁਰੂ ਜੀ ਦਾ ਰੁੱਖ ਜਾਣ ਕੇ ਚੁੱਪ ਕਰ ਰਹੇ। ਇਹ ਜਦੋਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਬਾਹਰ ਚਲੇ ਗਏ ਤੇ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਚ ਆ ਗਏ, ਅਸੀਂ ਵੀ ਰਾਤ ਉੱਥੇ ਰਿਹਾ ਕਰੋ, ਸਵੇਰੇ ਸੇਵਾ ਚ ਆ ਜਾ ਕਰੋ। ਸਵੇਰੇ ਜਦੋਂ ਮਹਾਰਾਜ ਸੇਵਾ ਚ ਆਏ ਕੀ ਵੇਖਦੇ ਆ, ਗੁਰੂ ਅੰਗਦ ਸਾਹਿਬ ਜੀ ਸੰਗਤਾਂ ਸਮੇਤ ਇੱਥੇ ਹੈ ਨਹੀਂ। ਪੁੱਛਿਆ ਲੋਕਾਂ ਨੂੰ ਮਹਾਰਾਜ ਸਾਹਿਬ ਕਿੱਧਰ ਗਏ, ਉਹਨਾਂ ਨੇ ਕਿਹਾ ਵੀ ਤਪੇ ਨੇ ਈਰਖਾ ਦੇ ਨਾਲ ਗੁਰੂ ਸਾਹਿਬ ਨੂੰ ਕਢਾ ਦਿੱਤਾ। ਖੈਰਿਆਂ ਨੂੰ ਕਿਹਾ ਵੀ ਵਰਖਾ ਤਾਂ ਪਊ ਜੇ ਗੁਰੂ ਅੰਗਦ ਸਾਹਿਬ ਨੂੰ ਕੱਢ ਦਿਓਗੇ। ਇਸ ਪ੍ਰਕਾਰ ਜਦੋਂ ਸਾਧ ਸੰਗਤ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਕੱਢ ਦਿੱਤਾ, ਫਿਰ ਗੁਰੂ ਅਮਰਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਆਏ, ਆ ਕੇ ਪੁੱਛਦੇ ਆ ਕਿਉਂ ਵੀ ਖਹਿ ਰਹੇ ਹੋ, ਤੁਸੀਂ ਮੀਂਹ ਪਵਾ ਲਿਆ, ਹੁਣ ਗੁਰੂ ਅੰਗਦ ਸਾਹਿਬ ਵੀ ਕੱਢ ਦਿੱਤੇ ਹੈ। ਉਸ ਵੇਲੇ ਪੰਚਾਇਤ ਬੈਠੀ ਝੋਰੇ ਚ ਪਈ ਹੋਈ ਸੀ ਤੇ ਗੁਰੂ ਮਹਾਰਾਜ ਸਾਹਿਬ ਨੇ ਕਿਹਾ ਸੀ ਉਪਾਅ ਦੱਸਦੇ ਹਾਂ, ਇਹ ਤਪੇ ਨੂੰ ਤੁਸੀਂ ਐ ਕਰੋ ਡੇਰਿਓਂ ਬਾਹਰ ਕੱਢੋ ਤੇ ਉਸੇ ਵੇਲੇ ਬੱਦਲ ਆ ਜੂ, ਜਦੋਂ ਖੇਤ ਜਾਊ ਉਦੋਂ ਵੀ ਵਰਖਾ ਪੈਣ ਲੱਗ ਜੂ। ਇਵੇਂ ਜਦੋਂ ਜੱਟਾਂ ਨੇ ਕੀਤਾ ਉਸ ਵੇਲੇ ਸਾਧ ਸੰਗਤ ਜੀ ਬੱਦਲ ਆ ਗਿਆ ਤੇ ਸਾਰੇ ਖੁਸ਼ ਹੋ ਗਏ। ਅਖੀਰ ਖਿੱਚ ਖਿੱਚ ਕੇ ਲੋਕਾਂ ਨੇ ਮਾਰਤਾ, ਭਾਈ ਗਿਆਨ ਸਿੰਘ ਦਾ ਲਿਖਿਆ ਬੈਠ ਕੇ ਦੇ ਨਾਲ ਹਰਨਾਈ ਚ ਜੋੜ ਲਿਆ ਸੀ, ਇਉਂ ਧੂ ਕੇ ਮਾਰਿਆ ਹੈ। ਪਰ ਭਾਈ ਸੰਤੋਖ ਸਿੰਘ ਜੀ ਦਾ ਲਿਖਿਆ ਉਵੇਂ ਜੱਟ ਖਿੱਚੀ ਫਿਰਦੇ ਰਹੇ ਹੈ, ਖਿੱਚੀ ਫਿਰਦਿਆਂ ਦੇ ਝਾਈਆਂ ਲੈਂਦੇ, ਚੇਲੇ ਸਾਰੇ ਭੱਜ ਕੇ ਡਰਦੇ ਜੱਟਾਂ ਤੋਂ ਤੇ ਝਾਈਆਂ ਲੈਂਦਾ ਲੈਂਦੇ ਤੇ ਪ੍ਰਾਣ ਨਿਕਲ ਗਏ। ਫਿਰ ਬੜਾ ਭਾਰੀ ਬੱਦਲ ਵਰਸਿਆ ਸੀ। ਉਸ ਵੇਲੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਪਵਿੱਤਰ ਸਲੋਕ ਉਚਾਰਿਆ ਸੀ।
ਸਲੋਕ ਮਹੱਲਾ ਤੀਜਾ। ਊਨਵ ਊਨਵ ਆਇਆ,
ਕਹਿੰਦੇ ਹਨ ਭਾਈ ਊਨਵ ਝੁੱਕ ਝੁੱਕ ਕੇ ਬੱਦਲ ਆਇਆ ਕਹਿੰਦੇ ਹੋ,
ਅਵਰ ਕਰਿੰਦਾ ਵਨ,
ਬੱਦਲ ਉੱਠਦਾ ਤਾਂ ਹੈ ਫਿਰ ਵਰਖਾ ਨਹੀਂ ਕਰਦਾ, ਕਹਿੰਦੇ ਹੋਰ ਵੀ ਰੰਗ ਕਰ ਜਾਂਦਾ ਹੈ।
ਕਿਆ ਜਾਣਾ ਤਿਸ ਸਾਹਸਿਓ,
ਕਹਿੰਦੇ ਵੀ ਉਸ ਪਰਮੇਸ਼ਰ ਦੇ ਨਾਲ ਕੀ ਜਾਣੀਏ,
ਕੇਵ ਰਹਿਸੀ ਰੰਗ,
ਕਿਹਾ ਜਿਹਾ ਰੰਗ ਰਸ ਰਹਿ ਆਵੇਗਾ। ਇਸੇ ਪ੍ਰਕਾਰ
ਊਨਵ ਊਨਵ ਆਇਆ,
ਊਨਵ ਊਨਵ ਪਖੰਡੀ ਗੁਰੂ ਜਿਹੜੇ ਦੰਭੀ ਬਣ ਬਣ ਕੇ ਸੰਸਾਰ ਚ ਬੜੇ ਕਿਰਪਾਲੂ ਹੋ ਕੇ ਕਦੇ ਹੱਥ ਔਲਾ ਕਰ ਦਿੱਤਾ, ਕਦੇ ਤਾਗਾ ਸੂਤਾ ਕਰਤਾ, ਕਦੇ ਰੱਖ ਦੇ ਦਿੱਤੀ, ਕਦੇ ਮੰਤਰ ਪੜ੍ਹਤਾ, ਨਿਆਣੇ ਦੇ ਉੱਤੇ ਹੱਥ ਫੇਰਤਾ, ਇਉਂ ਝੁਕ ਝੁਕ ਕੇ ਕਿਰਪਾਲੂ ਹੋ ਕੇ ਆਉਂਦੇ ਹਨ ਪਖੰਡੀ ਲੋਕ।
ਅਵਰ ਕਰਿੰਦਾ ਵਨ,
ਅਤੇ ਜਦੋਂ ਬ੍ਰਹਮ ਗਿਆਨ ਦੀ ਦਾਤ ਦੇਣੀ ਹੋਵੇ, ਵਕਾਰ ਮਿਟਣੇ ਹੋਣ, ਉਦੋਂ ਫਿਰ ਪਖੰਡੀ ਝੱਟ ਹੀ ਭੱਜ ਜਾਂਦੇ, ਹੋਰ ਹੀ ਰੰਗ ਕਰ ਜਾਂਦੇ ਹੈ, ਰਹਿੰਦੇ ਹੀ ਨਹੀਂ ਉੱਥੇ, ਟਿਕਦੇ ਹੀ ਨਹੀਂ ਹਨ। ਦੀਨੇ ਕੋ ਨਾਮ ਸੁਣੇ ਭਜ ਰਾਤਾ, ਦੀਨੇ ਬਿਨਾ ਨਾ ਨਾਇਕ ਪ੍ਰਸੀਜਰ,
ਕਿਆ ਜਾਣਾ ਤਿਸ ਸਾਹਸ,
ਕੀ ਜਾਣੀਏ ਉਸ ਸਿਆਹ ਪਰਮੇਸ਼ਰ ਦੇ ਨਾਲ ਅਧਿਕਾਰੀ, ਕਹਿੰਦੇ ਪਖੰਡੀਆਂ ਦੇ ਡਿੱਕੇ ਅਸੀਂ ਆ ਗਏ ਹਾਂ,
ਕੇਵ ਰਹਿਸੀ ਰੰਗ,
ਕਿਸ ਪ੍ਰਕਾਰ ਪਰਮੇਸ਼ਰ ਨਾਲ ਸਾਡਾ ਰਸ ਰਹਿ ਆਵੇਗਾ, ਵਾਹਿਗੁਰੂ ਦੇ ਨਾਲ ਸਾਡਾ ਮਨ ਜੁੜੇਗਾ ਕਿ ਨਹੀਂ, ਇਸ ਪ੍ਰਕਾਰ ਉਪਰਾਮ ਹੋ ਕਰਕੇ ਪਖੰਡੀਆਂ ਭੇਖੀਆਂ ਵੱਲੋਂ ਇਹ ਜਗਿਆਸੂਆਂ ਦੀ ਅਵਸਥਾ ਮਹਾਰਾਜ ਜੀ ਦੱਸੀ ਹੈ।
ਰੰਗ ਰਹਿਆ ਤਿੰਨ ਕਾਮਣੀ,
ਉਹਨਾਂ ਕਾਮਣੀਆਂ ਇਸਤਰੀਆਂ ਦਾ ਪਤੀ ਦੇ ਨਾਲ ਰੰਗ ਰਸ ਰਿਹਾ, ਪ੍ਰੇਮ ਰਿਹਾ ਹੈ।
ਜਿਨ ਮਨ ਭਾਉ ਭਾਉ,
ਜਿਨ੍ਹਾਂ ਦੇ ਮਨ ਚ ਪਤੀ ਦੇ ਸਦ ਰੱਖਣ ਦਾ ਭਾਉ ਹੈ, ਡਰ ਹੈ ਕਿ ਪਤੀ ਵਰਤਾ ਧਰਮ ਮੈਂ ਕਾਇਮ ਰੱਖਣਾ ਤੇ ਪਤੀ ਦੇ ਨਾਲ ਭਾਵ ਪ੍ਰੇਮ ਹੈ।
ਨਾਨਕ ਭੈ ਭਾਏ ਬਾਹਰੀ,
ਜਿਹੜੀ ਭੈ ਤੋਂ ਤੇ ਪਤੀ ਦੇ ਪ੍ਰੇਮ ਤੋਂ ਬਾਹਰ ਹੈ ਇਸਤਰੀ,
ਤੇਰ ਤਨ ਸੁਖ ਨਾ ਹੋ,
ਉਹਦੇ ਸਰੀਰ ਨੂੰ ਸੁਹਾਗ ਭਾਗ ਦਾ ਸੁਖ ਨਹੀਂ ਹੋ ਸਕਦਾ। ਇਸੇ ਪ੍ਰਕਾਰ
ਰੰਗ ਰਹਿਆ ਤਿੰਨ ਕਾਮਣੀ,
ਉਹਨਾਂ ਮਹਾਤਮਾ ਰੂਪ ਚਾਹਵਾਨ ਕਾਮਣੀਆਂ ਇਸਤਰੀਆਂ ਸੰਤਾਂ ਦਾ ਪਰਮੇਸ਼ੁਰ ਨਾਲ ਰੰਗ ਰਸ ਰਿਹਾ ਹੈ।
ਜਿਨ ਮਨ ਭਾਉ ਭਾਉ,
ਜਿਨ੍ਹਾਂ ਦੇ ਮਨ ਚ ਪਰਮੇਸ਼ੁਰ ਦਾ ਭਾਇ ਸਤਿਕਾਰ ਹੈ ਅਤੇ ਭਾਵ ਪ੍ਰੇਮ ਹੈ, ਜਿਨ੍ਹਾਂ ਦੇ ਮਨ ਦੇ ਵਿੱਚ ਮਹਾਰਾਜ ਨੂੰ ਹਰ ਵਕਤ ਅੰਗ ਸੰਗ ਜਾਣਦੇ ਹੈ, ਮਨ ਦਾ ਵੀ ਖੋਟਾ ਸੰਕਲਪ ਨਹੀਂ ਉੱਠਣ ਦਿੰਦੇ।
ਨਾਨਕ ਭੈ ਭਾਈ ਬਾਰੀ,
ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਭੈ ਨਹੀਂ, ਪਰਮੇਸ਼ੁਰ ਦਾ ਅਦਬ ਨਹੀਂ ਹੈ ਤੇ ਭਾਵ ਪ੍ਰੇਮ ਤੋਂ ਬਾਹਰੀ ਹੈ,
ਤਿੰਨ ਤਨ ਸੁਖ ਨਾ ਹੋ,
ਉਹਨਾਂ ਦੇ ਹੈ ਤਾਂ ਤਨ ਸਾਥ ਹੀ ਪਰਮੇਸ਼ੁਰ, ਤਨ ਦੇ ਵਿੱਚ ਪਰਮੇਸ਼ੁਰ ਹੈ ਪਰ ਉਸ ਪਰਮੇਸ਼ੁਰ ਦੀ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਮਹੱਲਾ ਤੀਜਾ, ਉਨਵ ਉਨਵ ਆਇਆ,
ਵੇਖੋ ਕਹਿੰਦੇ ਖਾਇਰੇ ਉਹ ਮਹਾਰਾਜ, ਕਹਿੰਦੇ ਬੱਦਲ ਝੁਕ ਝੁਕ ਕੇ ਆਉਂਦਾ ਹੈ,
ਵਰਸਾ ਨੀਰ ਨਿਪੰਗ,
ਅਤੇ ਫੇਰ ਜਦੋਂ ਵਰਖਾ ਹੋ ਗਈ ਉਸ ਵੇਲੇ ਬਚਨ ਕੀਤੇ ਹਨ, ਵਰਸਦਾ ਕਹਿੰਦੇ ਪਾਣੀ ਨਿਪੰਗ ਇੱਕ ਰਸ, ਪੰਗ ਚਿੱਕੜ ਤੋਂ ਰਹਿਤ ਹੋ ਕੇ ਨਿਪੰਗ ਸ਼ੁੱਧ ਵਰਸਦਾ ਹੈ।
ਨਾਨਕ ਦੁੱਖ ਲੱਗਾ ਤਿੰਨ ਕਾਮਣੀ,
ਪਰ ਉਹਨਾਂ ਇਸਤਰੀਆਂ ਨੂੰ ਦੁੱਖ ਲੱਗਦਾ ਜਿਵੇਂ ਉਹ ਜੋਗੀ ਮਾਰਤਾ ਹੀ ਜੱਟਾਂ ਨੂੰ ਧੂ ਧੂ ਕੇ ਖੇਤਾਂ ਚ,
ਜਿਨ ਕੰਤ ਹੈ ਸਿਉ ਮਨ ਭੰਗ,
ਜਿਨ੍ਹਾਂ ਦਾ ਕੰਤ ਪਤੀ ਨਾਲੋਂ ਮਨ ਢੱਠਾ ਹੋਇਆ ਹੈ, ਵਿਘਨ ਪਿਆ ਹੋਇਆ, ਰਸ ਨਹੀਂ ਹੈ ਜਿਨ੍ਹਾਂ ਦਾ, ਇਸੇ ਪ੍ਰਕਾਰ
ਉਨਵ ਉਨਵ ਆਇਆ,
ਸਤਿਗੁਰੂ ਤਾਂ ਕਿਰਪਾਲੂ ਹੋ ਕੇ ਆਉਂਦੇ ਹਨ, ਜੇ ਫੇਰ ਵਸਾਇਆ ਫੇਰ ਆਉਣ, ਸਤਿਗੁਰ ਖੰਡੂਰ ਖੰਡੂਰ ਸਾਹਿਬ ਨੂੰ ਫੇਰ ਆਪ ਵਸਾਇਆ ਸੀ, ਆ ਕੇ ਮਹਾਰਾਜ ਨੇ ਕਿਹਾ ਜੱਟੋ ਤੁਸੀਂ ਕਿਹਾ ਸੀ ਮੀਂਹ ਪੈ ਜੇ ਨਿਕਲ ਜਾਓ, ਅਸੀਂ ਤੁਹਾਡੇ ਦੁਬਧਾ ਵੇਖ ਕੇ ਆ ਗਏ, ਹੁਣ ਤੁਸੀਂ ਲੈਣ ਆਏ ਤਾਂ ਸਾਡੀ ਕੋਈ ਨਾਰਾਜ਼ਗੀ ਨਹੀਂ, ਚੱਲ ਰਹੇ ਹੈ। ਇਉਂ ਕਿਰਪਾਲੂ ਹੋ ਕੇ ਸਤਿਗੁਰੂ ਜੀ ਆਏ ਹਨ।
ਵਰਸਾ ਨੀਰ ਨਿਪੰਗ,
ਨੀਰ ਅੰਮ੍ਰਿਤ ਨਾਮ ਉਪਦੇਸ਼ ਦਾ ਨਿਪੰਗ ਇੱਕ ਰਸ, ਸ਼ੁੱਧ ਪੰਗ ਕਲੰਕ ਤੋਂ ਰਹਿਤ ਕਰਨ ਵਾਲਾ ਸ਼ੁੱਧ ਉਪਦੇਸ਼ ਵਾਲਾ ਸਭ ਵਰਸਦੇ ਹਨ।
ਨਾਨਕ ਦੁੱਖ ਲਾਗਾ ਤਿੰਨ ਕਾਮਣੀ,
ਉਹ ਤਵੇ ਦੀ ਨਿਆਈ ਜਿਹੜੇ ਬੇਮੁਖ ਲੋਕ ਸੀ, ਕਾਮਣੀਆਂ ਦੀ ਨਿਆਈ, ਇਸਤਰੀਆਂ ਦੀ ਨਿਆਈ, ਉਹਨਾਂ ਨੂੰ ਦੁੱਖ ਲੱਗਾ ਹੈ। ਸਤਿਗੁਰੂ ਜੀ ਕਹਿੰਦੇ ਹਨ
ਜਿਨ ਕੰਤ ਹੈ ਸਿਉ ਮਨ ਭੰਗ,
ਜਿਨ੍ਹਾਂ ਦਾ ਪਤੀ ਪਰਮੇਸ਼ੁਰ ਨਾਲ ਮਨ ਇਕੱਠਾ ਹੋਇਆ ਹੈ, ਮਹਾਰਾਜ ਦੇ ਨਾਲ ਰਸ ਨਹੀਂ ਹੈ, ਅੰਦਰੋਂ ਮਨ ਲਿਵ ਵਿਚ ਨਹੀਂ ਲੱਗਾ ਹੋਇਆ, ਬੇਰਸ ਹੋਇਆ ਹੈ।
ਪੌੜੀ ਦੋਵੇਂ ਤਰਫਾ ਉਪਾਏ,
ਮਹਾਰਾਜ ਜੀ ਦੋ ਤਰਫਾਂ ਬਣਾਈਆਂ ਹੋਣਗੀਆਂ, ਇੱਕ ਆਸਤਿਕ ਨਾਸਤਿਕ, ਲੋਕ ਤੇ ਪਰਲੋਕ, ਹਿੰਦੂ ਤੇ ਮੁਸਲਮਾਨ, ਦੇਵ ਤੇ ਦੈਂਤ, ਇਸੇ ਪ੍ਰਕਾਰ ਦੇਵੀ ਸੰਪਦਾ ਦੇ ਆਸਰੀ ਸੰਪਦਾ, ਇਹ ਦੋ ਤਰਫਾਂ ਬਣਾਈਆਂ ਹਨ।
ਇੱਕ ਵਰਤਿਆ
ਆਪ ਹੀ ਕੋਈ ਵਰਤਦਾ ਦੋਹਾਂ ਦੇ ਅੰਦਰ,
ਵੇਦ ਬਾਣੀ ਵੇਦ ਬਾਣੀ ਵਰਤਾ,
ਵੇਦਾਂ ਦੀ ਬਾਣੀ, ਤ੍ਰਿਗੁਣ ਵਿਸ਼ਿਆ ਵੇਦਾ, ਚਤੁਰਥ ਗੁਣ ਪਵਾਰ ਜਨਾ, ਇਹ ਵੇਦਾਂ ਦੀ ਬਾਣੀ ਨੂੰ ਵਰਤਾਉਣਾ ਕੀਤਾ ਹੈ, ਰਾਜਸੀ ਤਾਮਸੀ ਸਾਤਕੀ ਸੁਭਾਅ ਵਿੱਚ
ਅੰਦਰ ਵਾਦ ਘੱਟਿਆ,
ਨਾਨਾ ਉਪਾਸ਼ਨਾ ਕਹੀਆਂ ਹਨ, ਨਾਨਾ ਕਰਮ ਕਹੇ ਹਨ, ਕਿਤੇ ਕਰਮ ਵਿਧੀ ਰੂਪ ਜੱਗ ਚ ਪਸ਼ੂ ਦਾ ਮਾਰਨਾ ਲਿਖਿਆ, ਕਿਤੇ ਨਿਖੇਧ ਰੂਪ ਲਿਖਿਆ ਪਸ਼ੂ ਆਦਿਕਾਂ ਦਾ ਮਾਰਨਾ, ਇਉਂ ਵਾਦ ਝਗੜਾ ਘੱਟਿਆ ਪਾ ਦਿੱਤਾ ਹੈ।
ਪਰਵਿਰਤ ਨਿਰਵਿਰਤ ਹਾਠਾ ਦੋਵੇ,
ਅਤੇ ਦੋ ਇੱਕ ਪ੍ਰਵਿਰਤੀ ਹੈ ਇੱਕ ਅਨਵਿਰਤੀ, ਦੋ ਹਾਠਾਂ ਤਰਫਾਂ ਬਣਾ ਦਿੱਤੀਆਂ ਹਨ,
ਵਿੱਚ ਧਰਮ ਫਿਰੈ ਰਹਿ ਵਾਰਿਆ,
ਵਿੱਚ ਧਰਮ ਜਿਹੜਾ ਹੈ ਰਵਾਰਿਆ ਵਿਚੋਲਗੀ ਕਰਦਾ ਫਿਰਦਾ ਹੈ, ਜਿਹੜੇ ਧਰਮੀ ਪੁਰਖ ਹੈ ਉਹਨਾਂ ਦੀ ਵਿਚੋਲਗੀ ਕਰਦਾ, ਉਹਨਾਂ ਨਾਨਕ ਧਰਮ ਐਸੇ ਚਵਾ ਕੀਤੋ ਪਵਨ ਪੁਨੀਤ, ਅਤੇ ਜਿਹੜੇ ਪਾਪੀ ਹੈ ਪਾਪੀਆਂ ਨੂੰ ਦੇਈ ਫਿਰ ਰਹਿਣ, ਚੁਣ ਨਰਕ ਘੋਰ ਚਾਲਿਆਂ ਨੂੰ, ਇਉਂ ਵਿਚੋਲਗੀ ਕਰਦਾ ਫਿਰਦਾ ਹੈ।
ਮਨਮੁਖ ਕੱਚੇ ਕੂੜਿਆਰ,
ਅਤੇ ਫੇਰ ਬੜੋ ਪਿਛੜ
ਪਰਵਿਰਤ ਨਿਰਵਿਰਤ ਹਾਠਾ ਦੋਵੇ।
ਪ੍ਰਵਿਰਤੀ ਤੇ ਨਿਵਿਰਤੀ ਦੀਆਂ ਦੋ ਹਾਠਾਂ ਤਰਫਾਂ ਬਣਾਈਆਂ ਹੋਈਆਂ ਹਨ।
ਵਿੱਚ ਧਰਮ ਫਿਰੈ ਰਹਿ ਵਾਰਿਆ,
ਵਿੱਚ ਧਰਮ ਜਿਹੜਾ ਹੈ ਉਹ ਰਵਾਰਿਆ ਵਿਚੋਲਗੀ ਕਰਦਾ ਫਿਰਦਾ ਹੈ। ਜਿਨ੍ਹਾਂ ਦੇ ਅੰਦਰ ਧਰਮ ਆਦਿਕ ਹੈ ਉਹਨਾਂ ਦੀ ਗੁਰੂ ਮਹਾਰਾਜ ਸਾਹਿਬ ਵਿਚੋਲਗੀ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਕਰਾਉਂਦੇ ਹੈ। ਜਿਨ੍ਹਾਂ ਦੇ ਧਰਮ ਵਿੱਚ ਵਿਥਵਾ ਹੈ ਉਹਨਾਂ ਦੇ ਪਾਪ ਰਵਾਰਿਆ ਵਿਚੋਲਗੀ ਕਰਦਾ ਫਿਰਦਾ, ਉਹ ਨਰਕਾਂ ਚ ਪਾਏ ਜਾਂਦੇ ਹਨ।
ਮਨਮੁਖ ਕੱਚੇ ਕੂੜਿਆ,
ਜਿਹੜੇ ਮਨਮੁਖ ਕੱਚੇ ਵਿਸ਼ਿਆਂ ਜਿਨ੍ਹਾਂ ਦੇ ਚਿੱਤ ਲੱਗੇ ਹੈ ਕੂੜਿਆਰ ਕੂੜ ਦੀ ਪ੍ਰਾਪਤੀ ਵਾਲੇ ਹਨ।
ਜਿੰਨੀ ਨਿਹਚੋ ਦਰਗਹ ਹਾਰਿਆ,
ਨਿਸ਼ਚੇ ਕਰਕੇ ਜਾਣ ਲਓ ਦਰਗਾਹ ਚ ਉਹਨਾਂ ਨੂੰ ਹਾਰ ਹੋਈ ਹੈ। ਇਹ ਦੋ ਤਰਫਾਂ ਹਨ।
ਗੁਰਮਤੀ ਸ਼ਬਦ ਸੂਰ ਹੈ,
ਜਿਨ੍ਹਾਂ ਨੂੰ ਗੁਰਮਤ ਨੂੰ ਧਾਰਨ ਕੀਤਾ ਹੋਇਆ ਉਹਨਾਂ ਨੂੰ ਸ਼ਬਦ ਰੂਪੀ ਸੂਰਜ ਚੜਿਆ ਹੋਇਆ, ਸ਼ਬਦ ਸੂਰਮਾ ਹੈ ਉਹਨਾਂ ਨੂੰ ਪ੍ਰਾਪਤ ਹੋਇਆ। ਰਥੀ ਮਹਾਰਥੀ ਅਤਸੀ
ਕਾਮ ਕ੍ਰੋਧ ਜਿੰਨੀ ਮਾਰਿਆ,
ਗੁਰਮੁਖਾਂ ਦੁਆਰਾ ਗੁਰਮਤ ਦੁਆਰਾ ਸ਼ਬਦ ਕਰਕੇ ਸੂਰਮੇ ਬਣੇ ਕਮਾਈ ਕਰਕੇ, ਜਿਨ੍ਹਾਂ ਨੂੰ ਕਾਮ ਦੇ ਫੁਰਨੇ ਨੂੰ ਕ੍ਰੋਧ ਦੇ ਤਾਈ ਆਦਿਕਾਂ ਨੂੰ ਮਾਰਨਾ ਕੀਤਾ ਹੈ।
ਸੱਚੇ ਅੰਦਰ ਮਹਿਲ,
ਅਤੇ ਜਿਨ੍ਹਾਂ ਨੂੰ ਸੱਚੇ ਮਹਿਲ ਸਾਧ ਸੰਗਤ ਦੇ ਅੰਦਰ
ਸ਼ਬਦ ਸਵਾਰ,
ਸ਼ਬਦ ਦੁਆਰਾ ਮਨ ਨੂੰ ਸਵਾਰ ਲਿਆ ਹੈ, ਉਹਨਾਂ ਨੂੰ ਅੰਦਰੋਂ ਹੀ ਸੱਚੇ ਦਾ ਮਹਲ ਤੁਰਿਆ ਪਦ ਪ੍ਰਾਪਤ ਹੋਇਆ ਹੈ। ਸ਼ਬਦ ਕਰਕੇ ਜਿਨ੍ਹਾਂ ਦਾ ਜੀਵਨ ਸਤਿਗੁਰਾਂ ਨੂੰ ਸਵਾਰ ਦਿੱਤਾ ਹੈ।
ਸੇ ਭਗਤ ਤੁਧ ਭਾਵ ਦੇ,
ਸੇ ਤਿੰਨਾਂ ਲੋਕਾਂ ਜੋ ਭਗਤ ਮਾਰਿਆ ਆਪ ਜੀ ਨੂੰ ਪਾਉਂਦੇ ਹਨ।
ਸੱਚਾ ਨਾਏ ਪਿਆਰਿਆ,
ਜਿਨ੍ਹਾਂ ਨੂੰ ਪਿਆਰਿਆ ਸੱਚੇ ਨਾਮ ਨੂੰ ਪਿਆਰ ਦਿੱਤਾ ਹੈ, ਤੈਂ ਇਹ ਪਿਆਰਿਆ ਜੋ ਸੱਚੇ ਨਾਮ ਦੇ ਪਿਆਰੇ ਬਣਾਏ ਹਨ।
ਸਤਿਗੁਰ ਸੇਵਨ ਆਪਣਾ,
ਉਹ ਆਪਣਾ ਜਾਣ ਕੇ ਸਤਿਗੁਰੂ, ਹੋਰ ਕੋਈ ਨਹੀਂ ਆਪਣਾ ਦੁਨੀਆਂ ਸਤਿਗੁਰਾਂ ਤੋਂ ਬਗੈਰ ਇਉਂ ਜਾਣ ਕੇ ਸੇਵਦੇ ਹਨ। ਆਪਣੇ ਹਨ ਸਾਡੇ ਸਤਿਗੁਰੂ, ਹੋਰ ਕੋਈ ਨਹੀਂ।
ਜਿਨ੍ਹਾਂ ਵਿਟਹੋ ਹੋਂ ਵਾਰੇ,
ਅਸੀਂ ਉਹਨਾਂ ਤੋਂ ਵਾਰਨੇ, ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ।
ਸੇ ਭਗਤ ਤੁਧ ਭਾਵ ਦੇ, ਸੱਚੇ ਨਾਏ ਪਿਆਰਿਆ, ਸਤਿਗੁਰ ਸੇਵਨ ਆਪਣਾ, ਤਿੰਨਾਂ ਵਿਟਹੋਂ ਹੋਂ ਵਾਰਿਆ।
ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਲੋਕ ਮਹੱਲਾ ਤੀਜਾ। ਊਨਵ ਊਨਵ ਆਇਆ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਖਾਲਸਾ ਜੀ, ਜਿੰਨੇ ਦਿਨ 27 ਤੱਕ ਪ੍ਰੋਗਰਾਮ ਹੈ ਉਹਨਾਂ ਚਿਰ ਸਿੰਘਾਂ ਨੇ 24 ਦਾ ਪਾਠ ਇੱਥੇ ਇਸ ਵਕਤ ਦੀਵਾਨ ਦੇ ਮਗਰੋਂ ਇੱਕ ਸ਼ਬਦ ਦਾ ਕੀਰਤਨ ਭਾਈ ਭਗਵਾਨ ਸਿੰਘ ਕਰਿਆ ਕਰਨਗੇ। ਸਾਰੇ ਸਿੰਘ ਚੌਕੀ ਦੀ ਜੋਟੀਆਂ ਨਾਲ ਬੋਲ ਕੇ ਚੌਕੀ ਸਾਹਿਬ ਦਾ ਪਾਠ ਇਹ ਵੀ ਕਰਿਆ ਕਰਨਾ, ਆਪਣਾ ਜਿਹੜਾ ਹਰੋਏ ਦੇ ਨਿਤਨੇਮ ਮਗਰੋਂ ਚੌਕੀ ਦਾ ਉਹ ਵੀ ਕਰਿਆ ਕਰਨਾ। ਦੀਵਾਨ 'ਚ ਇੱਕ ਤਾਂ ਸਾਰਿਆਂ ਨੂੰ ਸੁਭਾਅ ਪੈ ਜੂ ਪੜ੍ਹਨ ਦਾ, ਮੈਂ ਸਾਰਿਆਂ ਵੱਲੋਂ ਉਹਨਾਂ ਪਾਠ ਹੋ ਜਾਇਆ ਕਰੂ। ਦੀਵਾਨ 'ਚ ਇੱਕ ਚੌਕੀ ਸਾਹਿਬ ਦਾ ਪਾਠ ਸ਼ਾਮ ਨੂੰ ਕਰਿਆ ਕਰਨਾ, ਇੱਕ ਸਤ ਮਹਾਂ ਅੱਜ ਤੋਂ ਸ਼ੁਰੂ ਕਰਨਾ।
ਸਲੋਕ ਮਹੱਲਾ ਤੀਜਾ। ਊਨਵ ਊਨਵ ਆਇਆ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਸਰਬ ਦੀਆਂ ਦੀ ਕਲਿਆਣ ਕਰਨ ਵਾਸਤੇ ਸੰਸਾਰ ਦੇ ਵਿੱਚ ਪ੍ਰਗਟ ਹੋਏ ਹਨ। ਗੁਰੂ ਨਾਨਕ ਦੇਵ ਜੀ ਨੇ ਸ੍ਰੀ ਨਾਨਕ ਅੰਗਦ ਕਰ ਮੰਨ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਗੁਰੂ ਅੰਗਦ ਸਾਹਿਬ ਨੂੰ ਸਾਰੀਆਂ ਸੰਗਤਾਂ ਕਰਕੇ ਮੰਨਿਆ ਹੈ। ਅੰਗਦ ਅਮਰਦਾਸ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲੱਖਾਂ ਮੂੜ ਮੈਂ ਪਾਇਓ, ਤਿੰਨ ਭਿੰਨ ਸਭੂੰ ਕਰ ਜਾਣਾ, ਏਕ ਰੂਪ ਕਿਨਹੂੰ ਪਹਿਚਾਨਾ, ਜਿਨ ਜਾਣਾ ਤਿੰਨ ਹੀ ਸਿੱਧ ਪਾਈ, ਜਿਨ ਸਮਝੇ ਸਿੱਧ ਹਾਥ ਨਾ ਆਈ। ਦਸਾਂ ਸਤਿਗੁਰਾਂ ਨੂੰ ਇੱਕੋ ਹੀ ਸਰੂਪ ਜਿਨ੍ਹਾਂ ਨੇ ਸਮਝਿਆ ਹੈ ਉਹਨਾਂ ਨੂੰ ਮੁਕਤੀ ਦੀ ਪ੍ਰਾਪਤੀ ਹੋਈ ਹੈ। ਜਿਨ੍ਹਾਂ ਨੂੰ ਭੇਦ ਬੁੱਧੀ ਨਾਲ ਤੱਕਿਆ ਉਹਨਾਂ ਦੀ ਮੁਕਤ ਨਹੀਂ ਹੱਥ ਆਵੇਗੀ, ਕਲਿਆਣ ਨੂੰ ਨਹੀਂ ਪਾਉਣਗੇ। ਇੱਕੋ ਹੀ ਜੋਤ ਸਾਰਿਆਂ ਦੇ ਅੰਦਰ ਵਰਤਦੀ ਹੈ, ਜੋਤ ਉਹਾ ਜੁਗਤ ਸਾਸ ਹੈ, ਕਾਇਆ ਫੇਰ ਪਲਟੀ ਹੈ। ਇਹ ਚੋਟੀ ਪਾਤਸ਼ਾਹ ਦਸ ਪਾਤਸ਼ਾਹ ਇੱਕੋ ਹੀ ਸਰੂਪ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨਾਮ ਦੀ ਜੋਤ ਮਾਤਾ ਦੀ ਜਾਗ ਰਹੀ ਹੈ। ਸੋ ਸਾਧ ਸੰਗਤ ਜੀ, ਤੀਜੇ ਪਾਤਸ਼ਾਹ ਮਹਾਰਾਜ ਸਾਹਿਬ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਬਾਬਤ, ਜਿਵੇਂ ਸਤਿਗੁਰੂ ਜੀ ਅੰਮ੍ਰਿਤ ਨਾਮ ਦੀ ਵਰਖਾ ਕਰਦੇ ਹੈ ਇਸ ਪ੍ਰਕਾਰ ਉਚਾਰਨ ਕਰਦੇ ਹਨ।
ਸਲੋਕ ਮਹੱਲਾ ਤੀਜਾ। ਊਣਵ ਆਇਆ
ਸਤਿਗੁਰੂ ਜਿਸ ਪ੍ਰਕਾਰ ਬੱਦਲ ਊਣਵ ਊਣਵ ਝੁਕ ਝੁਕ ਕਰਕੇ ਬੱਦਲ ਆਉਂਦਾ ਹੈ
ਵਰਸਾ ਲਾਏ ਝੜੀ
ਝੜੀ ਲਾ ਕੇ ਵਰਖਾ ਕਰਦਾ ਹੈ ਝੜੀ ਲੱਗ ਜਾਂਦੀ ਜੋ ਵਰਖਾ ਕਰਦਾ ਹੈ
ਨਾਨਕ ਭਾਣੇ ਚੱਲੇ ਕੰਤ
ਕਰੇ ਬੀਬੀਆਂ ਆਪਣੇ ਪਤੀ ਦੀ ਰਜਾ ਵਿਚ ਚੱਲਦੀਆਂ ਆਗਿਆਕਾਰ ਪਤੀ ਵਰ ਧਰਮ ਵਿਚ ਕਾਇਮ ਰਹਿੰਦੀਆਂ ਹਨ
ਸੋ ਮਾਣੇ ਸਦਾ ਰਲੀ
ਉਹ ਸਦਾ ਪਤੀ ਦੀ ਪ੍ਰਸੰਨਤਾ ਦੀ ਸੇਵਾ ਕਰਕੇ ਰਲੀ ਖੁਸ਼ੀਆਂ ਮਾਣਦੀਆਂ ਹਨ ਇਸੇ ਪ੍ਰਕਾਰ
ਊਨਵ ਊਨਵ ਆਇਆ
ਸਤਿਗੁਰੂ ਮਹਾਰਾਜ ਸਾਹਿਬ ਝੁਕ ਝੁਕ ਕੇ ਕਿਰਪਾਲੂ ਹੋ ਕੇ ਗੁਰੂ ਨਾਨਕ ਰੂਪ ਵਿਚ ਗੁਰੂ ਅੰਗਦ ਸਾਹਿਬ ਸਰੂਪ ਵਿਚ ਕਿਰਪਾਲੂ ਹੋ ਕੇ ਸੰਸਾਰ ਦੇ ਤਾਰਨ ਵਾਸਤੇ ਮਹਾਰਾਜ ਆਏ ਹਨ
ਵਰਸੈ ਲਾਏ ਝੜੀ
ਮਹਾਰਾਜ ਸਾਹਿਬ ਝੜੀ ਇੱਕ ਰਸ ਅੰਮ੍ਰਿਤ ਨਾਮ ਦੀ ਵਰਖਾ ਉਪਦੇਸ਼ ਕਰਦੇ ਹਨ ਸਾਰਿਆਂ ਜੀਆਂ ਦੇ ਕਲਿਆਣ ਕਰਨ ਵਾਸਤੇ
ਨਾਨਕ ਭਾਣੇ ਚੱਲੇ ਕੰਤ ਕੈ
ਇਸ ਪ੍ਰਕਾਰ ਗੁਰੂ ਸਾਹਿਬ ਬਦਲ ਜਦੋਂ ਵਰਦੇ ਹੈ ਉਸ ਵਿਚ ਜਿਹੜੀਆਂ ਮਹਾਤਮਾ ਜਿਹੜੀਆਂ ਰੂਹਾਂ ਕੰਤ ਅਕਾਲ ਪੁਰਖ ਦੇ ਰਜਾ ਵੀ ਚੱਲਣ ਲੱਗ ਜਾਂਦੇ ਹੈ ਗੁਰੂ ਸਾਹਿਬ ਦੇ ਉਪਦੇਸ਼ ਰੂਪੀ ਅੰਮ੍ਰਿਤ ਜਲ ਨੂੰ ਪਾ ਕੇ
ਸੋ ਮਾਣੇ ਸਦਾ ਰਲੀ
ਉਹ ਸਦਾ ਵਾਹਿਗੁਰੂ ਦੇ ਆਨੰਦ ਦੀਆਂ ਖੁਸ਼ੀਆਂ ਮਾਣਦੀਆਂ ਹਨ ਸਦਾ ਪਰਮੇਸ਼ਰ ਨਾਲ ਮਿਲੇ ਰਹਿੰਦੇ ਹੈ ਉਹਨਾਂ ਦਾ ਕਦੇ ਵੀ ਵਿਯੋਗ ਮਹਾਰਾਜ ਨਾਲੋਂ ਨਹੀਂ ਹੁੰਦਾ ਹੈ
ਮਹੱਲਾ ਤੀਜਾ ਕਿਆ ਉੱਠ ਉੱਠ ਦੇਖੋ ਬੱਪੜੇ
ਜਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਵਰਖਾ ਪਾਉਣ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਗਏ ਹੈ ਜਿਮੀਦਾਰ ਜਿਹੜੇ ਸਨ ਉਹ ਕਹਿੰਦੇ ਸੀ ਗੁਰੂ ਅੰਗਦ ਸਾਹਿਬ ਤਾਂ ਅਸੀਂ ਕੱਢਿਆ ਹੀ ਹੈ ਤੇ ਹੁਣ ਵਰਖਾ ਨਹੀਂ ਪੈਂਦੀ ਉਹ ਤਪੇ ਨੂੰ ਕਹਿੰਦੇ ਹੈ ਕਿ ਤਪਾ ਜੀ ਵਰਖਾ ਪਾਓ ਉਹ ਕਹਿੰਦਾ ਮੈਂ ਮੰਤਰ ਜੰਤਰ ਕਰਦਾ ਹਾਂ ਇਸ ਪ੍ਰਕਾਰ ਉਹ ਗੁਰੂ ਸਾਹਿਬ ਜਦੋਂ ਗਏ ਪੰਚਾਇਤ ਬੈਠੀ ਝੂਰਦੀ ਸੀ ਕਿ ਗੁਰੂ ਸਾਹਿਬ ਨੂੰ ਵੀ ਅਸੀਂ ਖਡੂਰ ਸਾਹਿਬ ਤੋਂ ਕਹਿ ਕੇ ਕੱਢ ਦਿੱਤਾ ਹੈ ਮਹਾਰਾਜ ਚਲੇ ਗਏ ਹੈ ਤੇ ਵਰਖਾ ਅਜੇ ਵੀ ਨਹੀਂ ਆਉਂਦੀ ਕਿੱਧਰੋਂ ਬੱਦਲ ਆਉਂਦਾ ਕਿ ਨਹੀਂ ਇਉਂ ਲੋਕ ਵੇਖਦੇ ਸਨ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਪੁੱਜੇ ਉਸ ਵੇਲੇ ਬਚਨ ਹਜ਼ੂਰ ਉਹ ਕਹਿੰਦੇ ਹਨ
ਮਹੱਲਾ ਤੀਜਾ ਕਿਆ ਉੱਠ ਉੱਠ ਦੇਖੋ ਬੱਪੜੇ
ਬੱਪੜੇ ਵਿਚਾਰੇ ਪੁਰਖੋ ਸ਼ੋਧੇ ਤੁਛ ਪੁਰਖੋ ਕੀ ਉੱਠ ਉੱਠ ਕੇ ਵੇਖਦੇ ਹੋ ਜੋ ਬੱਦਲ ਦੀ ਨਿਆਈ ਵਰਖਾ ਕਰਨ ਵਾਲੇ ਸਤਿਗੁਰੂ ਸੀ ਉਹ ਤਾਂ ਤੁਸੀਂ ਆਪਣੇ ਪਿੰਡ ਵਿੱਚੋਂ ਵਿਦਿਆ ਕਰ ਦਿੱਤੇ ਉਹੀ ਗੱਲ ਹੋਈ ਨਾ ਜੱਟ ਖਹਿਰਾ ਤੇ ਬਲਦ ਨਹਿਰਾ ਵਾਲੀ ਗੱਲ ਕੀਤੀ ਨਹਿਰਾ ਬਲਦ ਜਿਵੇਂ ਸਿੰਘ ਮਾਰਦਾ ਇਵੇਂ ਜੱਟ ਖਹਿਰਿਆਂ ਨੇ ਕੀਤੀ
ਇਸ ਮੇਘ ਹੱਥ ਕਿਸ ਨਾ
ਇਸ ਬੱਦਲ ਦੇ ਤਾਂ ਹੱਥ ਕੁਛ ਵੀ ਨਹੀਂ ਹੈ ਇਹ ਜਿਹੜਾ ਤੁਸੀਂ ਕਹਿੰਦੇ ਇਹ ਤਪੇ ਦੇ ਹੱਥ ਹੈ ਕੁਛ ਬੱਦਲ ਲਿਆਉਣਾ ਇਹ ਵਰਖਾ ਕਰ ਸਕਦਾ ਜੰਤਰ ਮੰਤਰ ਨਿਆਣਿਆਂ ਦੇ ਹੱਥ ਵਾਲੇ ਕਰਨ ਵਾਲਾ ਜਿਹੜਾ ਹੈ ਇਹਨੂੰ ਬੱਦਲ ਨੂੰ ਪਾਉਣ ਦੀ ਕਿੱਥੇ ਹੱਥ ਅਧੀਨ ਹੈ ਇਹ ਨੀ ਵਰਖਾ ਪਾ ਸਕੇਗਾ
ਜਿਹਨ ਇਹੋ ਮੇਘ ਪਠਾਇਆ
ਫਿਰ ਬੱਦਲ ਹੋ ਗਿਆ ਤੇ ਹਟ ਗਿਆ ਮਹਾਰਾਜ ਕਹਿੰਦੇ ਜਿਸਨੇ ਬੱਦਲ ਮਹਾਰਾਜ ਕਹਿ ਤਪੇ ਨੂੰ ਬਾਹਰ ਕੱਢੋ ਭਾਈ ਜਦੋਂ ਡੇਰੇ ਤੋਂ ਬਾਹਰ ਕੱਢਣ ਲੱਗੇ ਤਪਾ ਜੀ ਬਾਹਰ ਦਰਸ਼ਨ ਦਿਓ ਖੇਤਾਂ ਚ ਤਪਾ ਝਾਈਆਂ ਲੈ ਕੇ ਪੈਣ ਲੱਗਾ ਚੇਲਿਆਂ ਨੂੰ ਕਹਿਣ ਲੱਗਾ ਹਟਾਓ ਜੱਟਾਂ ਨੂੰ ਜੱਟ ਕਦ ਹਟਦੇ ਆ ਮੀਂਹ ਦੇ ਲੋੜ ਵਾਲੇ ਉਹ ਚੇਲੇ ਤਾਂ ਭੱਜ ਗਏ ਜਦੋਂ ਜੱਟ ਉਲਾਲੇ ਹੋਏ ਮਾਵੇ ਦੇ ਦੋਨ ਪੈਰਾਂ ਤੋਂ ਫੜ ਲਿਆ ਦੋਨ ਬਾਹਾਂ ਤੋਂ ਫੜ ਲਿਆ ਖੜਾ ਕਰ ਲਿਆ ਖੜਾ ਕਰਕੇ ਜੋ ਡੇਰੇ ਤੋਂ ਬਾਹਰ ਕੱਢਿਆ ਉਸ ਵੇਲੇ ਬੱਦਲ ਹੋਇਆ ਆ ਉਸ ਵੇਲੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਹਨ
ਜਿਹਨੇ ਇਹੋ ਮੇਘ ਪਠਾਇਆ
ਇਹ ਭਾਈ ਵੇਖੋ ਬੱਦਲ ਆ ਗਿਆ ਕਿ ਨਾ ਹੁਣ ਜਿਸ ਵਾਹਿਗੁਰੂ ਨੇ ਬੱਦਲ ਭੇਜਿਆ ਤਪੇ ਨੂੰ ਡੇਰੇ ਤੋਂ ਬਾਹਰ ਕੱਢਣ ਤੋਂ ਬਾਅਦ
ਰਾਖੋ ਮਨ
ਪਰਮੇਸ਼ਰ ਨੂੰ ਮਨ ਚ ਰੱਖਿਆ ਕਰੋ ਉਹਨਾਂ ਨੂੰ ਉਹਨਾਂ ਦਾ ਰੂਪ ਗੁਰੂ ਅੰਗਦ ਸਾਹਿਬ ਹੈ ਉਹਨਾਂ ਦੀ ਸੇਵਾ ਤੋਂ ਕਿਉਂ ਬੇਮੁੱਖ ਹੋ ਗਏ ਹੋ ਕਿਉਂ ਤੁਸੀਂ ਕੱਢਿਆ ਮਹਾਰਾਜ ਸਾਹਿਬ ਨੂੰ ਚਲੋ ਫੇਰ ਵਾਪਸ ਲਿਆਈਏ ਵਰਖਾ ਪੈਣ ਤੋਂ ਫੇਰ ਸਾਰਾ ਪਿੰਡ ਗਿਆ ਸੀ ਗੁਰੂ ਮਹਾਰਾਜ ਸਾਹਿਬ ਨੂੰ ਲੈ ਕੇ ਆਏ ਸਨ ਇਸ ਪ੍ਰਕਾਰ ਇਹ ਬਚਨ ਕਹੇ ਇਸੇ ਪ੍ਰਕਾਰ
ਕਿਆ ਉੱਠ ਉੱਠ ਦੇਖੋ ਬੱਪੜੇ
ਇਹ ਬੱਪੜੇ ਤੁਛ ਜੀਵੋ ਤੁਸੀਂ ਕੀ ਉੱਠ ਉੱਠ ਕੇ ਉਪਰਾਮ ਹੋ ਕੇ ਸੰਸਾਰ ਤੋਂ ਵੇਖਦੇ ਹੋ
ਇਸ ਮੇਘ ਹੱਥ ਕਿਸ ਨਾ
ਪਖੰਡੀ ਗੁਰੂ ਬਣੇ ਬੈਠੇ ਹੈ ਇਹਨਾਂ ਦੇ ਹੱਥ ਕੋਈ ਉਪਦੇਸ਼ ਦੇਣਾ ਹੈ ਇਹਨਾਂ ਦੇ ਮਨ ਆਪਣਾ ਹੀ ਹੱਥ ਨਹੀਂ ਹੈ ਇਹਨਾਂ ਦਾ ਮਨ ਆਪਣਾ ਕਾਬੂ ਨਹੀਂ ਇਹਨਾਂ ਦੇ ਹੱਥ ਉਪਦੇਸ਼ ਦੇ ਰੂਪੀ ਵਰਖਾ ਕਰਨਾ ਕੀ ਇਹਨਾਂ ਚ ਨਾ ਇਹ ਆਪ ਮੁਕਤ ਨਾ ਕਿਸੇ ਦੀ ਕਲਿਆਣ ਕਰ ਸਕਦੇ ਹਨ
ਇਹੋ ਮੇਘ ਪਠਾਇਆ
ਜਿਸਨੇ ਗੁਰੂ ਅੰਗਦ ਸਾਹਿਬ ਰੂਪ ਬੱਦਲ ਪਰਮੇਸ਼ਰ ਨੇ ਗੁਰੂ ਰੂਪ ਧਾਰ ਕੇ ਭੇਜਿਆ ਹੈ ਸੰਸਾਰ ਦੇ ਤਾਰਨ ਵਾਸਤੇ
ਇਸ ਰੱਖੋ ਮਨ
ਪਰਮੇਸ਼ਰ ਨੂੰ ਮਨ ਚ ਵਸਾ ਕੇ ਭਾਈ ਰੱਖੋ ਕਦੇ ਭੁਲਾਓ ਨਾ
ਇਸ ਨੂੰ ਮਨ ਵਸਾਏ ਸੀ
ਉਸ ਨੂੰ ਜਿਹੜੇ ਪਰਮੇਸ਼ਰ ਨੂੰ ਮਨ ਚ ਵਸਾਉਂਦੇ ਸੀ ਵਸਾਉਂਦੇ ਆ ਵਸਾਉਣਗੇ
ਜਾ ਕੇ ਨਜ਼ਰ ਕਰੇ
ਉਹ ਤੁਸ ਨੂੰ ਮਨ ਚ ਵਸਾਉਂਦੇ ਸੀ ਵਸਾਉਂਦੇ ਆ ਵਸਾਉਣਗੇ ਜਿਨ੍ਹਾਂ ਤੇ ਗੁਰੂ ਸਾਹਿਬ ਕਿਰਪਾ ਦ੍ਰਿਸ਼ਟੀ ਕਰਦੇ ਹਨ।
ਨਾਨਕ ਨਜ਼ਰੀ ਬਾਹਰੀ,
ਸਤਿਗੁਰੂ ਜੀ ਕਹਿੰਦੇ ਨੇ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਤੋਂ ਬਾਹਰ ਹੈ ਜਿਹੜੀ ਸ੍ਰਿਸ਼ਟੀ ਬਗੈਰ ਹੈ।
ਸਭ ਕਰਨ ਪਲਾਹ ਕਰੇ,
ਸਾਰੇ ਲੋਕ ਕੀਰਨੇ ਪਾਉਂਦੇ ਆ, ਪਰ ਯਤਨ ਕਰਦੇ ਆ, ਕਿਸੇ ਨੂੰ ਲਾਭ ਨੀ ਕੋ ਪ੍ਰਾਪਤ ਹੁੰਦਾ।
ਪੌੜੀ ਸੋ ਹਰ ਸਦਾ ਸਰੇਵੀ ਹੈ,
ਉਹ ਅਕਾਲ ਪੁਰਖ ਹਰੀ ਸਦਾ ਸੇਵਣੇ ਯੋਗ ਹੈ, ਉਹਨਾਂ ਦਾ ਸੇਵਨ ਕਰੀਏ, ਸੇਵਨ ਕਰੀਏ, ਪੂਜਨ ਕਰੀਏ।
ਜਿਸ ਕਰਤ ਨਾ ਲਾਗੈ ਵਾਰ,
ਜਿਸ ਪਰਮੇਸ਼ਰ ਨੂੰ ਜਗਤ ਨੂੰ ਰਚਦੇ ਹੋਏ ਨੂੰ ਜਿਨ ਮਾਨਸ ਤੇ ਦੇਰ ਤੇ ਕੀ ਕਰਤ ਨਾ ਲਾ ਕੇ ਦੇਰ ਨੀ ਲੱਗਦੀ ਕਰਦੇ ਹੋਏ ਨੂੰ, ਜੋ ਚਾਹੇ ਹਰ ਭਰਮ ਜਾਗਾ ਨੇਤਰ ਹੋਰ ਤਿਸਕਾ ਮੰਤਰ ਨਾ ਜਾਣੇ ਹੋਰ, ਇਸ ਨੂੰ ਕਲਿਆਣ ਕਰਦੇ ਹੋਏ ਨੂੰ ਵੀ ਦੇਰ ਨੀ ਲੱਗਦੀ ਹੈ।
ਆਡਾਣੇ ਆਕਾਸ਼ ਕਰ,
ਜਿਸ ਨੂੰ ਜਗਤ ਕਰਦੇ ਹੋਏ ਨੂੰ ਦੇਰ ਨੀ ਲੱਗੀ। ਮੁਸਲਮਾਨ ਕਹਿੰਦੇ ਹੈ ਸੱਤਾਂ ਦਿਨਾਂ ਚ ਰੱਬ ਨੇ ਸ੍ਰਿਸ਼ਟੀ ਨੂੰ ਬਣਾਇਆ, ਫਿਰ ਅੱਠਵੇਂ ਦਿਨ ਕਹਿੰਦੇ ਆਰਾਮ ਕੀਤਾ, ਉਦੋਂ ਦਾ ਹਫ਼ਤਾ ਬਣਿਆ ਹੈ। ਮਹਾਰਾਜ ਕਹਿੰਦੇ ਦੇਰ ਨੀ ਲੱਗਦੀ ਜਿਸ ਨੂੰ ਕਰਦੇ ਨੂੰ, ਅੱਖ ਦੇ ਖੋਲਣ ਮੀਚਣ ਵਿੱਚ ਹੀ ਜਗਤ ਨੂੰ ਪੈਦਾ ਤੇ ਲੈ ਕਰ ਲੈਂਦਾ ਹੈ।
ਆਡਾਣੇ ਆਕਾਸ਼ ਕਰ,
ਜਿਸ ਪਰਮੇਸ਼ਰ ਆਡਾਣੇ ਬਿਨਾਂ ਡਾਣਿਆਂ ਤੋਂ, ਡਹਿਆਂ ਤੋਂ ਬਿਨਾਂ, ਥਮਲਿਆਂ ਤੋਂ ਬਿਨਾਂ ਆਕਾਸ਼ ਅੱਡਿਆ ਹੋਇਆ, ਜਿਸ ਨੇ ਆਕਾਸ਼ ਨੂੰ ਆਕਾਸ਼ ਆਦਿਕ ਜਿੰਨੇ ਲੋਕ ਹੈ, ਬਰਮ ਲੋਕ ਆਦਿਕ ਸਾਰੇ ਬਿਨਾਂ ਡਾਣਿਆਂ ਤੋਂ, ਬਿਨਾਂ ਹੱਦ ਕਿਸੇ ਪ੍ਰਕਾਰ ਦੀ ਗਹਿ ਲਾਈ ਤੋਂ, ਬਿਨਾਂ ਆਸਰਾ ਲਾਈ ਤੋਂ ਬਗੈਰ ਆਕਾਸ਼ ਨੂੰ ਇਸਤ ਕੀਤਾ ਹੋਇਆ, ਆਕਾਸ਼ੀ ਲੋਕ ਇਸਤ ਕੀਤੇ ਹੋਏ ਹਨ, ਤਾਰਾ ਮੰਡਲ ਆਦਿਕ ਵਿੱਚ ਇਸਤ ਕੀਤੇ ਹੋਏ ਹਨ। ਆਡਾਣੇ ਸੱਚ ਸਰੂਪ ਪਰਮੇਸ਼ਵਰ ਨੇ ਆਪਦੇ ਆਸਰੇ ਆਕਾਸ਼ ਆਦਿਕ ਕੀਤਾ ਹੈ।
ਇੱਕ
ਛਿਨ ਵਿੱਚ ਇਹ ਸਾਰੀ ਸ੍ਰਿਸ਼ਟੀ ਨੂੰ ਢਾ ਦੇਣ ਵਾਲਾ ਹੈ, ਤੇ ਢਾ ਕਰਕੇ ਉਸਾਰਨ ਵਾਲਾ ਹੀ ਖਿੰਨ ਵਿੱਚ ਹੀ ਹੈ, ਜਿਵੇਂ ਚਾਹੇ ਪਰਮੇਸ਼ਰ ਕਰਦਾ ਹੈ। ਸਰਵ ਕਲਾ ਸਮਰੱਥ ਹੈ ਆਡਾਣੇ ਆਕਾਸ਼ ਕਰ, ਜਿਨ੍ਹਾਂ ਨੇ ਸਾਧ ਸੰਗਤ ਜੀ ਬਿਨਾਂ ਆਸਰੇ ਤੋਂ ਚੇਤਨ ਨੇ ਇਹ ਸਾਰੇ ਸੰਸਾਰ ਨੂੰ ਆਪਦੇ ਆਸਰੇ ਕੀਤਾ ਹੈ, ਅੱਡਿਆ ਹੋਇਆ ਜਿਹੜਾ ਆਕਾਸ਼ ਹੈ, ਅਤੇ ਇੱਕ ਛਿੰਦੇ ਵਿੱਚ ਹੀ ਉਹ ਢਾ ਕਰਕੇ ਪਰਲੋਂ ਕਰਕੇ ਫਿਰ ਉਸਾਰਨ ਵਾਲਾ ਪੈਦਾ ਕਰਨ ਵਾਲਾ ਹੈ।
ਆਪੇ ਜਗਤ ਉਪਾਏ,
ਆਪ ਹੀ ਜਗਤ ਨੂੰ ਪੈਦਾ ਕਰਕੇ ਮਹਾਰਾਜ ਜੀਆਂ ਨੂੰ
ਕੁਦਰਤ ਕਰੇ ਵਿਚਾਰ,
ਕੁਦਰਤ ਦੁਆਰਾ ਨੇ ਨਿਰਣਾ ਕਰਦਾ ਵੀ ਇਹ ਪਾਪੀ ਹੈ, ਪੁੰਨੀ ਹੈ, ਦੁਖੀ ਹੈ, ਸੁਖੀ ਹੈ, ਰੋਗੀ ਹੈ, ਸੋਗੀ ਹੈ, ਯੋਗੀ ਹੈ, ਭੋਗੀ ਹੈ, ਇਹ ਵੀ ਆਪਦੀ ਸ਼ਕਤੀ ਨਾਲ ਆਪ ਹੀ ਨਿਰਣਾ ਕਰੀ ਜਾਂਦਾ, ਵਿਚਾਰ ਕਰੀ ਜਾਂਦਾ ਹੈ।
ਮਨਮੁਖ ਅੱਗੇ ਲੇਖਾ ਮੰਗੀ ਹੈ,
ਮਹਾਰਾਜ ਸਾਹਿਬ ਦੇ ਸਨਮੁਖ ਨਹੀਂ ਰਹਿੰਦੇ, ਮਨ ਨੂੰ ਮੁਖੀ ਬਣਾਇਆ, ਕਹਿੰਦੇ ਜਿਵੇਂ ਸਾਡੇ ਮਨ ਚ ਆਊ ਉਵੇਂ ਕਰਾਂਗੇ। ਉਹਨਾਂ ਮਨਮੁਖਾਂ ਤੋਂ ਅੱਗੇ ਦਰਗਾਹ ਚ ਹਿਸਾਬ ਕਿਤਾਬ ਮੰਗਿਆ ਜਾਏਗਾ।
ਬਹੁਤੀ ਹੋਵੇ ਮਾਰ,
ਇਹੋ ਜਿਹੇ ਸਾਹ ਦਿੱਤੇ ਸੀ ਲੱਖਾਂ ਕਰੋੜਾਂ ਨੂੰ ਇੱਕ ਸਾਹ ਨਾ ਮਿਲੇ, ਇੱਕ ਘੜੀ ਜਿਹੜੀ ਹੈ ਲੱਖਾਂ ਲੱਖਾਂ ਲਾਲਾਂ ਦੀ ਗੁਜ਼ਰਦੀ ਜਾ ਰਹੀ ਹੈ, ਜਿਨ੍ਹਾਂ ਨੂੰ ਵਿਸ਼ਿਆਂ ਵਿੱਚ ਲਾ ਕੇ ਸਵਾਹ ਕਰ ਲਏ ਆਪਦੇ ਸਾਹ, ਜਿਵੇਂ ਕੋਇਲੇ ਕਰ ਲਏ ਚੰਨਣ ਦੀਆਂ ਲੱਕੜੀਆਂ ਦੇ ਕਿਸੇ ਅਗਿਆਨੀ ਲੁਹਾਰ ਨੇ, ਇਸੇ ਪ੍ਰਕਾਰ ਵਿਸ਼ਿਆਂ ਰੂਪੀ ਅੱਗ ਨੂੰ ਤਖਾ ਪਖਾ ਕੇ ਇਹ ਜਿਸਮ ਚੰਨਣ ਦੀ ਲੱਕੜੀ ਨਾ ਹੀ ਸਾਹ ਸੀ, ਭਜਨ ਕਰਨ ਵਾਲੇ ਭਗਤੀ ਦੀ ਮਹਿਕ ਲੈਣ ਵਾਲੇ, ਇਹਨਾਂ ਨੂੰ ਪਾਪਾਂ ਰੂਪੀ ਕੋਇਲੇ ਬਣਾ ਲਿਆ ਜਿਨ੍ਹਾਂ ਨੇ, ਉਹਨਾਂ ਤੇ ਬਹੁਤੀ ਮਾਰ ਪਵੇਗੀ, ਕੁੱਟ ਹੋਵੇਗੀ। ਜਦੋਂ ਹਿਸਾਬ ਕਿਤਾਬ ਮੰਗਿਆ ਗਿਆ,
ਗੁਰਮੁਖ ਪਾਤਸ਼ਾਹ ਲੇਖਾ
ਨਿਭਣਾ, ਗੁਰਮੁਖ ਆਪਣੇ ਸਾਹਾਂ ਨੂੰ ਸਫਲੇ ਕਰਦੇ ਹੈ, ਭਜਨ ਬੰਦਗੀ ਚ ਲਾਉਂਦੇ ਹੈ, ਪਰਉਪਕਾਰ ਕਰਨ ਚ ਲਾਉਂਦੇ ਹੈ, ਉਹਨਾਂ ਦੀ ਇੱਜ਼ਤ ਦੇ ਸਹਿਤ ਹਿਸਾਬ ਕਿਤਾਬ ਨਿਬੜੇਗਾ। ਜਿਸ ਵਾਹਿਗੁਰੂ ਨੇ ਇਹਦੀ ਪੂੰਜੀ ਦਿੱਤੀ ਹੈ, ਸਾਰੀ ਦੁਨੀਆਂ ਦੇ ਖਲਕਤ ਦੇ ਮਗਰ ਨੂੰ ਵੇਚ ਕੇ ਇੱਕ ਸਾਹ ਵੀ ਕੋਈ ਮੁੱਲ ਨਹੀਂ ਲੈ ਸਕਦਾ, ਇੱਡੇ ਅਮੋਲਕ ਸਾਹ ਦਿੱਤੇ ਹੋਏ ਹਨ ਗੁਰਮੁਖ, ਉਹਨਾਂ ਸਾਹਾਂ ਨੂੰ ਸਾਰਿਆਂ ਨੂੰ ਮਹਾਰਾਜ ਦੇ ਭਜਨ ਚ ਲਾਉਂਦੇ ਹੈ, ਇਸ ਕਰਕੇ ਯੁੱਧ ਸਾਹਿਤ ਉਹਨਾਂ ਦਾ ਹਿਸਾਬ ਕਿਤਾਬ ਦਾ ਨਵੇੜਾ ਹੁੰਦਾ ਹੈ।
ਬਖਸ਼ੇ ਸਿਫਤ ਭੰਡਾਰ,
ਮਹਾਰਾਜ ਸਿਫਤ ਭਗਤੀ ਦੇ ਭੰਡਾਰੇ ਬਖਸ਼ਦੇ ਹੈ, ਹਿਰਦੇ ਉਹਨਾਂ ਦੇ ਬਣ ਗਏ ਹਨ।
ਉੱਥੇ ਹੱਥ ਨਾ ਅੱਪੜੈ,
ਉੱਥੇ ਦਰਗਾਹ ਵਿੱਚ ਕਿਸੇ ਦਾ ਹੱਥ ਨਹੀਂ ਪਹੁੰਚਦਾ, ਜ਼ੋਰ ਨਹੀਂ ਚੱਲਦਾ ਹੈ,
ਕੂਕ ਨਾ ਸੁਣੀਏ ਪੁਕਾਰ,
ਉੱਥੇ ਭਾਈ ਕੂਕ ਚਾਂਗ ਮਾਰ ਕੇ ਪਚਾਦੇ ਜਿਵੇਂ ਚਾਂਗ ਮਾਰਦੇ ਆ ਪਹਿਲਾਂ ਫਿਰ ਗੱਲ ਕਰਦੇ ਹੈ, ਇਸ ਪ੍ਰਕਾਰ ਕੂਕ ਮਾਰ ਕੇ ਪੁਕਾਰ ਕੀਤੀ ਹੋਈ ਨਹੀਂ ਸੁਣੀ ਜਾਂਦੀ। ਕੂਕ ਤਾਂ ਚਾਂਗ ਮਾਰ ਕੇ ਤਵੱਜੋ ਦਵਾਉਣ ਦਾ ਮਤਲਬ ਹੁੰਦਾ, ਪੁਕਾਰ ਜਿਹੜੇ ਅੱਖਰ ਕਹਿਣੇ ਹੁੰਦੇ ਆ ਆਪਣੀ ਵੱਲੋਂ ਉਹ ਹੁੰਦੇ ਹਨ, ਉੱਥੇ ਚਾਂਗਾ ਮਾਰ ਮਾਰ ਕੇ ਪੁਕਾਰ ਨਹੀਂ ਕਿਸੇ ਨੂੰ ਕੀਤੀ ਹੋਈ ਸੁਣਨੀ।
ਉੱਥੇ ਸਤਿਗੁਰ ਬੇਲੀ ਹੋਵੇ,
ਉਸ ਦਿਨ ਦਰਗਾਹ ਤਾਂ ਸਤਿਗੁਰੂ ਸਾਹਿਬ ਜੀ ਬੇਲੀ ਪਿਆਰੇ ਸਹਾਇਕ ਸੱਜਣ ਹੋਣਗੇ ਹੋਰ ਨਹੀਂ ਕੋਈ ਹੋਵੇਗਾ।
ਕੱਢ ਲਏ ਆਂਤੀ ਵਾਰ
ਮੇਰੇ ਜੀ ਫਸੇ ਹੋਏ ਦੇ ਟਾਈਮ ਮਹਾਰਾਜ ਸਾਹਿਬ ਕੱਢ ਲੈਣਗੇ, ਨਗਕੀ ਨਹੀਂ ਪੈਣ ਦੇਣਗੇ, ਮੁਕਤ ਕਰ ਦੇਣਗੇ।
ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ,
ਇਹਨਾਂ ਜੀਵਾਂ ਦੇ ਪਾਸੋਂ ਹੋਰ ਕਿਸੇ ਦੇਵੀ ਦੇਵਤੇ ਦੀ ਸੇਵਾ ਕਰਕੇ ਨਹੀਂ ਛੁਟਕਾਰਾ ਹੋਣਾ, ਮੁਕਤ ਨਹੀਂ ਕੋਈ ਵੀ ਕਰ ਸਕੇਗਾ।
ਸਤਿਗੁਰ ਸਿਰ ਕਰਤਾਰ,
ਕਰਤਾਰ ਵਾਹਿਗੁਰੂ ਨੇ ਜਿਹਨਾਂ ਦੇ ਸਿਰ ਦੇ ਉੱਤੇ ਸਤਿਗੁਰੂ ਮਹਾਰਾਜ ਸਾਹਿਬ ਰਾਖੇ ਬਣਾਏ, ਇਹਨਾਂ ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ, ਉਹਨਾਂ ਨੇ ਸਾਧ ਸੰਗਤ ਜੀ ਸਤਿਗੁਰ ਸਿਰ ਕਰਤਾਰ, ਸਤਿਗੁਰਾਂ ਦੁਆਰਾ ਜਿਹਨਾਂ ਦੇ ਸਿਰ ਦੇ ਉੱਤੇ ਕਰਤਾਰ ਸਿਰੋਮਣੀ ਪਰਮੇਸ਼ੁਰ ਦੀ ਪ੍ਰਾਪਤੀ ਹੋਈ ਹੈ, ਕਰਤਾਰ ਨੂੰ ਸਤਿਗੁਰੂ ਇਹਨਾਂ ਦੇ ਸਿਰੋਮਣੀ ਬਣਾਏ ਹੈ, ਸਿਰ ਦੇ ਉੱਤੇ ਰਾਖੇ ਜਿਨ੍ਹਾਂ ਦੇ ਗੁਰੂ ਸਾਹਿਬ ਸਿਰ ਤੇ ਰਾਖੇ ਹੈ, ਉਹਨਾਂ ਦੇ ਸਭ ਕਰਤੱਵ ਸਫਲੇ ਹੈ।